दोएरा। अब श्री हर गोबिंद की कथा सुनो मन लाए, दिल्ली की संगत सकल भई प्रातेक थाए।
वाहे गुरु जी का खालसा,
वाहे गुरु जी की फतेह।
परम सत्कार योग, सम्मान योग, गुरु का खास रूप, गुरु खालसा, साध संगत, जिनके भाग बड़े हैं भाई, तिन साधु संग मुख जुरे। वड्या भागां वाले हो, धन धन श्री गुरु ग्रंथ साहिब सच्चे पातशाह दे पावन चरणां च, पिछले पैरां दे सजे दवानां च हाजरियां भर के गुरु पातशाह दी पावन पवित्र कथा, श्री गुरु हरगोबिंद साहिब जी महाराज जी दा पावन जीवन बहुत ही अदब सत्कार श्रद्धा सहित सरवण कर रहे हो। बादशाह नाल मुलाकात करके सतगुरु जी मजनू दे टिले ते जिथे सतगुरां दा आसन है अपने डेरे पहुंचे हन। बहुत सारियां संगतां सतगुरां दे दर्शन करन वास्ते, दीदार करन वास्ते गुरु दरबार च हाजर होईयां ने। सतगुरां ने हुक्म कीता है कि पापी चंदू नूं जिथे शिकारी कुत्ते बद्धे होए ने उन्हां कुत्तियां दे विच बन्न दित्ता जाए, और जिहड़ा खाणा पीणा कुत्तियां नूं दित्ता जा रिहा है उही इस नूं देणा है। चंदू नूं कुत्तियां दे विच बन्निया गया है। इन्ने नूं बाबा बुढ़ा साहिब जी और जिन्नियां फौजां सन उन्हां नूं सतगुरां ने सद्दा भेजिया होया सी। सारी फौज ते बाबा बुढ़ा साहिब जी सतगुरां दे चरणां विच मजनू दे टिले पहुंचे हन। बाबा बुढ़ा साहिब जी नूं वेख के सतगुरु प्रसन्न होए। सब सिखां ने, सूरमियां बहादुरां ने जय जयकार कीती है कि गुरु घर दा महादोखी दुष्ट पकड़िया गया है, जिन्हें बड़ा वड्डा भारी गुरु घर दा विरोध कीता सी। सतगुरां ने हुक्म कीता सारे दे सिर विच पंज पंज जुत्तियां मारो। इन्नी ज्यादा जुत्तियां दी मार चंदू दे सिर ते पई के बेहोश होके बेसुध होके डिग पिया। सतगुरां नूं पता लगा, महाराज जी ने हुक्म कीता भाई किते जानो ना मार दिया जे, इहनूं हाले नहीं मारना। कई नगरां विच इहनूं फेर के लाहौर दे बाजारां विच टका टका मंगवा के इहनूं मारना। सुन के सिखां ने कुछ संजम कीता है। बहुत सारे सिख सतगुरां दे दरबार च बैठे ने। बाबा बुढ़ा साहब ने बेनती कीती, महाराज जी माता जी नूं भी खबर भेज दईए, उह भी चिंता विच होणगे, उह बड़े ज्यादा फिक्रमंद सन, उन्होंने तां ही मैनू आप जी कोल भेजिया सी। सतगुरां आख्या माता जी नूं चिट्ठी लिख दिओ कि असीं बिलकुल ठीक हाँ, और गुरु घर दे दोखी नूं असीं पकड़ लिया ते हुण असीं जल्दी वापस आवांगे। बाबा बुढ़ा साहब जी ने चिट्ठी लिखी है, एक हलकारे नूं चिट्ठी दे के माता गंगा जी कोल भेजिया है। वो चिट्ठी जदों माता जी होणा ने पढ़ी है, पढ़ के बड़ी खुशी होई कि श्री हरगोबिंद साहब जी ग्वालियर दे किले चों बाहर आ गए हन। आप ही नहीं बल्कि उत्थों दे जिहड़े 52 राजे सी कैदी सी उन्हां नूं भी छुड़ा लिया इहने, और सतगुरु गुरु अर्जन साहब दा हथियारा पापी चंदू भी पकड़िया गया है। गुरु घर दी जित हो गई है, गुरु हरगोबिंद साहब दी जिहड़ी सपत सी उह पूरी हो चुकी है। माता जी ने उस वेले सतगुरां दा शुकराना करन वास्ते कड़ा प्रसाद दीआं देगां तैयार कीतीआं ने, और देगां धन गुरु रामदास साहब दे पावन दरबार सचखंड श्री हरिमंदर साहब च भेट कीतीआं। ਸਤਿਗੁਰਾਂ ਵੱਡਿਆਂ ਸਤਿਗੁਰਾਂ ਦੇ ਨਾਂ ਲੈ ਕੇ ਅਰਦਾਸ ਕਰਕੇ ਸ਼ੁਕਰਾਨਾ ਕੀਤਾ ਔਰ ਦੇਗਾਂ ਸੰਗਤਾਂ ਵਿੱਚ ਵਰਤਾਈਆਂ ਹਨ। ਬੜੇ ਜਾਚਕ ਮੰਗਤੇ ਮਾਤਾ ਜੀ ਕੋਲ ਮੰਗਣ ਵਾਸਤੇ ਪਹੁੰਚੇ ਨੇ। ਸਭ ਦੀਆਂ ਝੋਲੀਆਂ ਦਾਨ ਨਾਲ ਮਾਤਾ ਜੀ ਨੇ ਭਰੀਆਂ। ਇਹ ਖਬਰ ਗੋਇੰਦਵਾਲ ਸਾਹਿਬ ਚ, ਖਡੂਰ ਸਾਹਿਬ ਚ ਬੇਦੀਆਂ ਤ੍ਰਿਹਣਾ ਭੱਲਿਆਂ ਦੇ ਕੋਲ ਪਹੁੰਚੀ ਹੈ। ਉਹ ਵੀ ਸਭ ਗੁਰੂ ਘਰ ਦੀ ਜੈ ਜੈਕਾਰ ਕਰ ਰਹੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਕੀਤਾ ਪ੍ਰਣ ਪੂਰਾ ਕਰ ਲਿਆ ਹੈ। ਇਸ ਪ੍ਰਕਾਰ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਚ ਬੜੇ ਉਤਸ਼ਾਹ ਮਨਾਏ ਗਏ ਨੇ। ਇੱਧਰ ਹੁਣ ਸ੍ਰੀ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੋ ਦਿੱਲੀ ਵਿੱਚ ਕੌਤਕ ਵਰਤਾ ਰਹੇ ਨੇ, ਆਓ ਸਰਬੱਤ ਮਾਈ ਭਾਈ ਆਪਣੀਆਂ ਸੁਰਤੀਆਂ ਬਿਰਤੀਆਂ ਸਤਿਗੁਰਾਂ ਦੇ ਚਰਨਾਂ ਨਾਲ ਜੋੜੀਏ। ਸਾਹਿਬਾਂ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਉਂਦਿਆਂ ਸਮੂਹ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੁਇਰਾ ਸ੍ਰੀ ਗੁਰੂ ਹਰਗੋਬਿੰਦ ਜੀ, ਕਥਾ ਸੁਣੋ ਮਨ ਲਾਏ।
ਸਰੋਤਾ ਜਨੋ, ਗੁਰੂ ਦੇ ਪਿਆਰ ਵਿੱਚ ਰੰਗੇ ਹੋਇਓ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਕਥਾ। ਆਪ ਜੀ ਪਿਆਰ ਨਾਲ ਮਨ ਲਾ ਕੇ ਸੁਰਤ ਜੋੜ ਕੇ ਗੁਰੂ ਚਰਨਾਂ ਨਾਲ ਸਰਵਣ ਕਰੋ।
ਦਿੱਲੀ ਕੀ ਸੰਗਤ ਸਕਲ ਭਏ ਪ੍ਰਾਤੀਕ ਥਾਏ।
ਦਿੱਲੀ ਦੀਆਂ ਬਹੁਤ ਸਾਰੀਆਂ ਸੰਗਤਾਂ ਅਗਲੇ ਦਿਨ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਦੀਦਾਰ ਦਰਸ਼ਨ ਪਰਸਨ ਵਾਸਤੇ ਇਕੱਠੇ ਹੋ ਕੇ ਬਹੁਤ ਸਾਰੇ ਸਿੱਖ ਚੱਲ ਕੇ ਆਏ ਹਨ।
ਜੋ ਪਈ ਪੰਚਾਮ੍ਰਿਤ ਬਹੁਤੋ ਕਰਵਾਏ, ਇਕੱਠੇ ਸਿੱਖ ਦਰਸ਼ਨ ਕੋ ਆਏ।
ਬਹੁਤ ਸਾਰੀਆਂ ਖੁੱਲੀਆਂ ਦੇਗਾਂ ਕੜਾ ਪ੍ਰਸ਼ਾਦ ਦੀਆਂ ਸਤਿਗੁਰਾਂ ਨੇ ਹੁਕਮ ਕਰਕੇ ਤਿਆਰ ਕਰਵਾਈਆਂ ਹਨ। ਪੰਚਾਮ੍ਰਿਤ ਜਿਹਦੇ ਚ ਪੰਜ ਅੰਮ੍ਰਿਤ ਮਿਲੇ ਹੋਣ, ਉਹ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਸਤਿਗੁਰਾਂ ਨੇ ਹੁਕਮ ਕਰਕੇ ਤਿਆਰ ਕਰਵਾਈ ਹੈ। ਬਹੁਤ ਸਾਰੇ ਸਿੱਖ ਇਕੱਠੇ ਹੋ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਆਏ ਹਨ।
ਕੀਤਕ ਹਿਰਨ ਚੰਦੂ ਹੇਤ,
ਕਈ ਸਿੱਖ ਇਸ ਕਰਕੇ ਆਏ ਨੇ ਕਿ ਚੰਦੂ ਨੂੰ ਵੇਖਣਾ ਚਾਹੁੰਦੇ ਨੇ ਜਿੱਥੇ ਪਾਪੀ ਚੰਦੂ ਬੱਧਾ ਹੋਇਆ।
ਮਾਨਵ ਆਏ ਤਜੇ ਨਕੇਤ,
ਬਹੁਤ ਸਾਰੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਤਿਆਗ ਕੇ ਸਤਿਗੁਰਾਂ ਦੇ ਡੇਰੇ ਮਜਨੂ ਦੇ ਟਿੱਲੇ ਪਹੁੰਚੇ ਹਨ।
ਸਤਿਗੁਰ ਬੈਠੇ ਸਭਾ ਮਜਾਰੋ, ਮਾਨੁਕ ਦਰਸ਼ਨ ਕਰਤ ਹਜ਼ਾਰੋ।
ਸਤਿਗੁਰੂ ਜੀ ਆਪਣੀ ਸਭਾ ਸਜਾ ਕੇ ਭਰੇ ਹੋਏ ਦੀਵਾਨ ਚ ਬੈਠੇ ਨੇ। ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਵਿਚ, ਗਿਣਤੀ ਕੋਈ ਨਹੀਂ, ਸੈਂਕੜਿਆਂ ਦੀ ਗਿਣਤੀ ਚ ਲੋਕ, ਮਨੁੱਖ, ਜੀਵ, ਇਸਤਰੀਆਂ ਸਭ ਇਕੱਠੇ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਏ ਹਨ।
ਆਏ ਤਿਹਾਵਲ ਹੋਏ ਅਰਦਾਸ,
ਕਈ ਸਿੱਖ ਆਪਣੇ ਘਰਾਂ ਚੋਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਕਰਕੇ ਲਿਆਏ ਨੇ ਔਰ ਉਹ ਕੜਾ ਪ੍ਰਸ਼ਾਦ ਦੀਆਂ ਦੇਗਾਂ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੇ ਨੇ। ਮੇਵੜੇ ਸਿੱਖ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਆਏ ਹੋਏ ਸਿੱਖਾਂ ਦੀ ਅਰਦਾਸ ਕਰਦੇ ਹਨ।
ਵਰਤਾਵੇਂ ਬੈਠੇ ਨਰਪਾਤ,
ਅਰਦਾਸ ਕਰਕੇ ਫਿਰ ਕੜਾ ਪ੍ਰਸ਼ਾਦ ਦੀ ਦੇਗ ਉਹ ਸਾਰਿਆਂ ਵਿਚ ਵਰਤਾਈ ਜਾਂਦੀ ਹੈ, ਸਾਰਿਆਂ ਵਿਚ ਵੰਡੀ ਜਾਂਦੀ ਹੈ।
ਮੁਖੀ ਸਿੱਖ ਗੁਰ ਕੇ ਸੰਗ ਭਾਖੈ, ਆਜ ਪਈ ਪੂਰਨ ਅਭਿਲਾਖੈ।
ਸਿੱਖਾਂ ਵਿਚੋਂ ਮੁਖੀ ਸਿੱਖ ਸਨ, ਆਗੂ ਸਿੱਖ ਸੀ, ਜੋ ਦਿੱਲੀ ਚ ਰਹਿਣ ਵਾਲੇ ਸੀ ਜਾਂ ਦਿੱਲੀ ਦੇ ਇਲਾਕੇ ਚ ਰਹਿਣ ਵਾਲੇ ਸੀ। ਉਹ ਜਿਹੜੇ ਮੁਖੀ ਤੇ ਆਗੂ ਸਿੱਖ ਨੇ, ਉਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਕਹਿੰਦੇ, ਸਤਿਗੁਰੂ ਅੱਜ ਆਪ ਜੀ ਦੇ ਮਨ ਦੀ ਔਰ ਸਾਡੇ ਸਾਰਿਆਂ ਦੇ ਮਨ ਦੀ ਅਭਿਲਾਖਾ ਪੂਰੀ ਹੋਈ। ਤੁਹਾਡੇ ਮਨ ਦੀ ਵੀ ਅਭਿਲਾਖਾ ਸੀ ਤੇ ਜਿੰਨੇ ਗੁਰੂ ਨਾਨਕ ਨਾਮ ਲੇਵਾ ਸਿੱਖ ਨੇ ਗੁਰੂ ਅਰਜਨ ਸਾਹਿਬ ਨਾਲ ਪਿਆਰ ਕਰਨ ਵਾਲੇ, ਉਹਨਾਂ ਸਾਰਿਆਂ ਦੇ ਮਨਾਂ ਦੀ ਅੱਜ ਅਭਿਲਾਖਾ ਪੂਰੀ ਹੋਈ ਹੈ।
ਨਾਹੇ ਤਾਂ ਜਬ ਕੀ ਤਜੀ ਸਗਾਈ, ਕਰਤ ਰਿਓ ਬੜ ਦੁਸ਼ਟ ਕੁਟਾਏ।
ਮਹਾਰਾਜ ਜੀ ਨਹੀਂ ਤਾਂ ਜਦੋਂ ਦੀ ਗੁਰੂ ਅਰਜਨ ਸਾਹਿਬ ਜੀ ਨੇ ਇਹਦੀ ਲੜਕੀ ਦੀ ਸਗਾਈ ਛੱਡੀ ਸੀ, ਆਪ ਜੀ ਨਾਲ ਸਗਾਈ ਹੋਈ ਸੀ ਚੰਦੂ ਦੀ ਲੜਕੀ ਦੀ, ਤੇ ਸਤਿਗੁਰਾਂ ਨੇ ਉਹ ਸਗਾਈ ਛੱਡ ਦਿੱਤੀ ਸੀ, ਉਸ ਵੇਲੇ ਦਾ ਇਹ ਗੁਰੂ ਘਰ ਨਾਲ ਵੈਰ ਕਮਾ ਰਿਹਾ, ਉਦੋਂ ਦੀ ਇਹ ਖੁਟਾਈ ਗੁਰੂ ਘਰ ਨਾਲ ਕਮਾ ਰਿਹਾ।
ਹੇਰ ਹੇਰ ਹਿਰਦੈ ਪਛਤਾਵੈ ਹਮਤੀ ਪਈ ਉਪਾ ਦਿਲ ਖਾਵੈ।
ਮਹਾਰਾਜ ਜੀ, ਅਸੀਂ ਵੇਖ ਵੇਖ ਕੇ ਚੰਦੂ ਨੂੰ ਪਛਤਾਉਂਦੇ ਸੀ ਆਪਣੇ ਮਨ ਚ, ਸਾਡੇ ਹਿਰਦਿਆਂ ਚ ਪਛਤਾਵਾ ਇਹ ਚੱਲਦਾ ਸੀ, ਕਿਉਂਕਿ ਅਸੀਂ ਹੀ ਚਿੱਠੀ ਲਿਖ ਕੇ ਭੇਜੀ ਸੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ, ਮਹਾਰਾਜ ਚੰਦੂ ਦੀ ਲੜਕੀ ਦਾ ਰਿਸ਼ਤਾ ਨਾ ਮੰਨੋ, ਕਿਉਂਕਿ ਚੰਦੂ ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਘਰ ਨੂੰ ਮੋਰੀ ਦੱਸਦਾ। ਉਹ ਸਿੱਖ ਪੁਰਾਣੇ ਬੈਠੇ ਸੀ ਉੱਥੇ, ਕਹਿਣ ਲੱਗੇ ਮਹਾਰਾਜ ਸਾਡੇ ਕੋਲੋਂ ਇਹ ਬੜੀ ਗਲਤੀ ਹੋਈ ਸੀ ਤੇ ਅਸੀਂ ਬੜਾ ਭਾਰੀ ਪਛਤਾਵਾ ਕਰਦੇ ਸੀ ਆਪਣੇ ਮਨ ਵਿੱਚ, ਕਿਉਂਕਿ ਇਹ ਸਾਰੀ ਉਪਾਧ ਸਾਡੇ ਕੋਲੋਂ ਹੋਈ ਹੈ।
ਇਸਨੇ ਕਹੇ ਕੁਲਾਕ ਪ੍ਰਕਾਸ਼,
ਚੰਦੂ ਨੇ ਬੜੇ ਭੈੜੇ ਬੋਲ ਜਿਹੜੇ ਨਾ ਕਹਿਣ ਵਾਲੇ ਸਨ ਉਹ ਗੁਰੂ ਘਰ ਦੀ ਸ਼ਾਨ ਦੇ ਬਰਖਲਾਪ ਬੋਲੇ ਸਨ।
ਹਮ ਸੁਧ ਪੱਠੀ ਸਕਲ ਗੁਰਪਾਤ,
ਅਸੀਂ ਉਹ ਸਾਰੀ ਖਬਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਚਿੱਠੀ ਚ ਲਿਖ ਕੇ ਭੇਜ ਦਿੱਤੀ ਸੀ।
ਲਿਖਿਓ ਹਮਾਰੋ ਗੁਰ ਨੇ ਮਾਨਾ ਤਜਿਓ ਸਾਖ ਕੀਨਤ ਅਪਮਾਨਾ।
ਸਾਡਾ ਲਿਖਿਆ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੰਨ ਲਿਆ, ਔਰ ਚੰਦੂ ਦੀ ਲੜਕੀ ਦਾ ਰਿਸ਼ਤਾ ਤਿਆਗ ਕੇ ਇਹਦਾ ਅਪਮਾਨ ਕੀਤਾ ਹੈ।
ਤਬ ਤੇ ਕੁਟਲ ਦੁਸ਼ਟ ਨਿਜ ਬਲ ਤੇ ਕਰਤੇ ਰਹੋ ਅਵਗਿਆ ਛਲ ਤੇ।
ਉਦੋਂ ਦਾ ਇਹ ਕੁਟਲ ਪਾਪੀ ਦੁਸ਼ਟ ਆਪਣਾ ਬਲ ਲਾ ਕੇ ਬੜੀ ਭਾਰੀ ਅਵਗਿਆ ਗੁਰੂ ਘਰ ਦੀ ਕਰਦਾ ਰਿਹਾ। ਇਹਨੇ ਪੰਜਵੇਂ ਪਾਤਸ਼ਾਹ ਨਾਲ ਕੀ ਨੀ ਕੀਤਾ ਪਾਪੀ ਚੰਦੂ ਨੇ, ਉਸ ਤੋਂ ਬਾਅਦ ਵੀ ਇਹਨੇ ਗੁਰੂ ਘਰ ਦੀ ਅਵਗਿਆ ਦੇ ਭੈੜੇ ਬੋਲ ਹੀ ਆਪਣੀ ਜ਼ੁਬਾਨ ਤੋਂ ਬੋਲੇ ਨੇ। ਇਹੋ ਜਿਹਾ ਖੋਟਾ ਪਾਪੀ ਹੈ ਚੰਦੂ।
ਕਰੇ ਕੁਕਰਮ ਅਪਰਾਧਾ ਤਿਨਕੋ ਫਲ ਸੰਕਟ ਅਬਲਾਦਾ।
ਇਹਨੇ ਬੜਾ ਵੱਡਾ ਕੁਕਰਮ ਕੀਤਾ ਸੀ, ਬੜਾ ਵੱਡਾ ਭਾਰੀ ਅਪਰਾਧ ਕੀਤਾ ਸੀ, ਉਹਦਾ ਫਲ ਹੁਣ ਇਸ ਪਾਪੀ ਨੂੰ ਪ੍ਰਾਪਤ ਹੋਇਆ ਹੈ। ਜਿਹੜੇ ਪਾਪ ਅਪਰਾਧ ਇਹਨੇ ਕੀਤੇ ਸਨ, ਉਹਨਾਂ ਕੀਤੇ ਹੋਏ ਪਾਪਾਂ ਦਾ ਫਲ, ਅਪਰਾਧਾਂ ਦਾ ਫਲ, ਉਹ ਹੁਣ ਇਹਨੂੰ ਪ੍ਰਾਪਤ ਹੋਇਆ ਹੈ।
ਅੱਜ ਨਚਿੰਤ ਭਏ ਅਮ ਸਾਰੇ ਗਹੇ ਗੁਰੂ ਦਰੋਹੀ ਹਤਿਆਰੇ।
ਮਹਾਰਾਜ ਜੀ, ਅੱਜ ਅਸੀਂ ਨਿਸ਼ਚਿੰਤ ਹੋ ਗਏ ਹਾਂ, ਅੱਜ ਸਾਡੇ ਮਨ ਦੀ ਚਿੰਤਾ ਖਤਮ ਹੋ ਗਈ ਹੈ, ਕਿਉਂਕਿ ਗੁਰੂ ਘਰ ਦਾ ਦੋਖੀ ਤੇ ਸਤਿਗੁਰਾਂ ਦਾ ਹਤਿਆਰਾ ਪਾਪੀ ਚੰਦੂ ਤੁਸੀਂ ਆਪਣੇ ਹੱਥ ਵਿੱਚ ਪਕੜ ਲਿਆ, ਗੁਰੂ ਘਰ ਦੇ ਦਰੋਹੀ ਨੂੰ ਆਪ ਜੀ ਨੇ ਪਕੜ ਲਿਆ ਹੈ। ਮਹਾਰਾਜ, ਅੱਜ ਸਾਡੇ ਮਨ ਨਿਸ਼ਚਿੰਤ ਹੋਏ ਨੇ, ਅੱਜ ਸਾਡੇ ਹਿਰਦਿਆਂ ਚੋਂ ਚਿੰਤਾ ਨਿਵਰਤ ਹੋਈ ਹੈ।
ਸ੍ਰੀ ਹਰਗੋਬਿੰਦ ਜੀ ਤਬ ਕਹਿਓ ਸ੍ਰੀ ਗੁਰ ਕਰਿਓ ਜਥਾ ਚਿਤ ਚਇਓ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖੋ, ਇਹ ਸਾਰਾ ਪਰਮੇਸ਼ਰ ਦਾ ਹੁਕਮ ਵਰਤਿਆ, ਸਾਡੇ ਵਸ ਕੁਝ ਨਹੀਂ, ਸਾਡੇ ਅਖਤਿਆਰ ਕੁਝ ਨਹੀਂ, ਇਹ ਤਾਂ ਗੁਰੂ ਨਾਨਕ ਸਾਹਿਬ ਨੇ ਆਪ ਸਾਰੀ ਕਲਾ ਵਰਤਾਈ ਹੈ। ਸਤਿਗੁਰਾਂ ਨੇ ਜਿਵੇਂ ਮਨ ਚ ਪਾਇਆ ਗੁਰੂ ਦੇ, ਉਸੇ ਤਰ੍ਹਾਂ ਦੀ ਖੇਡ ਸਾਰੀ ਵਰਤਾਈ ਹੈ।
ਇਸ ਪਾਪੀ ਕੇ ਸੀਸ ਕਲੰਕ,
ਇਸ ਪਾਪੀ ਦੇ ਸਿਰ ਤੇ ਸਤਿਗੁਰੂ ਵੱਡੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਕਲੰਕ ਲਾਣਾ ਸੀ।
ਦੀਨ ਸੋ ਫਲ ਕਸ਼ਟੇ ਅਤੰਕ,
ਉਸ ਕਲੰਕ ਦਾ ਫਲ ਹੁਣ ਇਹਨੂੰ ਬੜਾ ਅਤੰਕ ਦੁਖਦਾਈ ਹੋ ਕੇ ਪ੍ਰਾਪਤ ਹੋਇਆ, ਉਹਦਾ ਫਲ ਹੁਣ ਇਸ ਚੰਦੂ ਨੂੰ ਪ੍ਰਾਪਤ ਹੋ ਰਿਹਾ।
ਪਾਂਚ ਪਾਂਚ ਪਨੀ ਗਿਨ ਮਾਰੋ ਦੇਖ ਦੁਸ਼ਟ ਪੁਣ ਸਦਨ ਸਿਧਾਰੋ।
ਮਹਾਰਾਜ ਜੀ ਕਹਿੰਦੇ, ਭਾਈ ਸਿੱਖੋ, ਜਾਓ ਜਾ ਕੇ ਸਤਿਗੁਰਾਂ ਦੀ ਹੱਤਿਆ ਦਾ ਇਹਦੇ ਕੋਲੋਂ ਬਦਲਾ ਲਓ, ਸਾਰੇ ਸਿੱਖ ਇਹਦੇ ਸਿਰ ਵਿੱਚ ਪੰਜ ਪੰਜ ਜੁੱਤੀਆਂ ਮਾਰ ਕੇ ਇਹਦੀ ਦਸ਼ਾ ਵੇਖ ਕੇ ਤਾਂ ਆਪਣੇ ਘਰਾਂ ਨੂੰ ਵਾਪਸ ਜਾਇਆ। ਜਿਹੜੀ ਸੰਗਤ ਆਈ ਹੈ ਦਿੱਲੀ ਤੋਂ, ਸਤਿਗੁਰੂ ਉਹਨਾਂ ਨੂੰ ਹੁਕਮ ਕਰ ਰਹੇ ਨੇ ਕਿ ਪੰਜ ਪੰਜ ਜੁੱਤੀਆਂ ਇਹਦੇ ਸਿਰ ਚ ਮਾਰ ਕੇ ਇਹਦੀ ਹਾਲਤ ਵੇਖ ਕੇ ਫਿਰ ਆਪਣੇ ਘਰਾਂ ਨੂੰ ਜਾਣਾ।
ਸੁਣ ਗੁਰ ਹੁਕਮ ਗਏ ਸਿੱਖ ਸਾਰੇ,
ਸਤਿਗੁਰਾਂ ਦਾ ਹੁਕਮ ਸੁਣਦਿਆਂ ਸਾਰ ਜਿੰਨੇ ਸਿੱਖ ਸੀ ਕਮਰ ਕੱਸੇ ਕਰਕੇ ਚੰਦੂ ਵੱਲ ਗਏ ਹਨ।
ਚੰਦੂ ਬੰਧਨ ਸਹਿਤ ਨਿਆਰੇ,
ਅੱਗੇ ਚੰਦੂ ਦੇ ਗਲ ਚ ਰੱਸੀ ਪਾਈ ਹੋਈ ਕਿੱਲੇ ਨਾਲ ਬੱਧਾ ਹੋਇਆ ਹੈ।
ਬਾਰੋ ਬਾਰੇ
ਬਾਰੋ ਵੇਰੀ ਸਾਰੇ ਸਿੱਖ ਚੰਦੂ ਦੇ ਸਿਰ ਵਿੱਚ ਜੁੱਤੀਆਂ ਮਾਰਦੇ ਨੇ, ਪੰਜ ਪੰਜ ਜੁੱਤੀਆਂ ਦੀ ਮਾਰ ਸਾਰੇ ਦੇ ਸਿਰ ਵਿੱਚ ਮਾਰਦੇ ਹਨ।
ਕੇ ਨਰ ਤੇ ਮਿਲੇ ਹਜ਼ਾਰੋ,
ਕਹਿੰਦੇ ਸੈਂਕੜੇ ਲੋਕ ਇਕੱਠੇ ਹੋ ਕੇ ਆਏ ਸਨ, ਜਿਹੜੇ ਚੰਦੂ ਨਾਲ ਕਈ ਵਿਰੋਧ ਕਰਦੇ ਸੀ ਉਹ ਵੀ ਆਏ ਨੇ, ਉਹਨਾਂ ਨੇ ਵੀ ਆਪਣੀ ਪੜਾਸ ਕੱਢੀ ਆ, ਉਹਨਾਂ ਵੀ ਆਪਣਾ ਬਦਲਾ ਲਿਆ ਹੈ।
ਮਾਰਤ ਬੋਰ ਗਿਰਿਓ ਤਰ ਮਾਈ, ਲਾਤ ਪ੍ਰਹਾਰ ਤਨ ਸੁਧ ਨਾਈ।
ਬਹੁਤ ਜ਼ਿਆਦਾ ਮਾਰ ਪਈ ਚੰਦੂ ਦੇ, ਇਹਨੂੰ ਸਰੀਰ ਦੀ ਸੁਧ ਨਹੀਂ ਰਹੀ, ਬੇਹੋਸ਼ ਹੋ ਕੇ ਫਿਰ ਡਿੱਗ ਪਿਆ। ਡਿੱਗੇ ਹੋਏ ਨੂੰ ਵੀ ਲੱਤਾਂ ਨਾਲ ਮਾਰਦੇ ਨੇ, ਠੁੱਡਿਆਂ ਨਾਲ ਮਾਰਦੇ ਨੇ।
ਸੁਣ ਸਤਿਗੁਰ ਨੇ ਸਿੱਖ ਹਟਾਏ, ਹੱਥੋਂ ਨਾ ਅਬ ਇਹ ਨਾ ਮਰ ਜਾਏ।
ਜਦੋਂ ਬਹੁਤ ਜ਼ਿਆਦਾ ਮਾਰ ਪੈ ਗਈ ਚੰਦੂ ਦੇ, ਹਾਲੇ ਵੀ ਕਈ ਸਿੱਖ ਲੈਣਾ ਚ ਖੜੇ ਸੀ ਮਾਰਨ ਵਾਲੇ, ਤੋ ਸਤਿਗੁਰਾਂ ਨੇ ਹੁਕਮ ਭੇਜਿਆ, ਭਾਈ ਹੁਣ ਨਾ ਮਾਰਿਓ ਇਹਨੂੰ, ਕਿਤੇ ਇਹ ਮਾਰੀ ਨਾ ਜਾਵੇ, ਕਿਤੇ ਇਹਦੇ ਸਰੀਰ ਚੋਂ ਪ੍ਰਾਣ ਹੀ ਨਾ ਨਿਕਲ ਜਾਣ, ਹਾਲੇ ਆਪਾਂ ਇਹਨੂੰ ਨਹੀਂ ਮਾਰਨਾ, ਇਹਨੂੰ ਹਾਲੇ ਤੜਫਾ ਕੇ ਮਾਰਨਾ ਹੈ।
ਜਾਮ ਦਿਵਸ ਲੋ ਸੰਗਤ ਆਈ, ਕਰ ਕਰ ਦਰਸ਼ਨ ਸਦਨ ਸਿਧਾਏ।
ਸਤਿਗੁਰਾਂ ਨੇ ਸਿੱਖਾਂ ਨੂੰ ਰੋਕ ਦਿੱਤਾ ਜਦੋਂ ਚੰਦੂ ਬੇਹੋਸ਼ ਹੋ ਗਿਆ, ਤੇ ਇਧਰ ਇੱਕ ਪਹਿਰ ਦਿਨ ਚੜੇ ਤੱਕ ਸੰਗਤਾਂ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਉਂਦੀਆਂ ਰਹੀਆਂ। ਪਹਿਰ ਦਿਨ ਚੜੇ ਤੱਕ ਸਤਿਗੁਰੂ ਜੀ ਦਰਬਾਰ ਸਜੇ ਹੋਏ ਚ ਬੈਠੇ ਰਹੇ ਔਰ ਦਰਸ਼ਨ ਦਾਰੇ ਦੇ ਕੇ ਕਿਰਤਾਰਥ ਕਰਦੇ ਰਹੇ।
ਖਾਨ ਪਾਨ ਕਰਕੇ ਗੁਰ ਪਾਛੇ ਬੈਠੇ ਬੋਰ ਸੁਹਾਵ ਤੇ ਆਚੇ।
ਫਿਰ ਮਹਾਰਾਜ ਜੀ ਦੁਪਹਿਰ ਨੂੰ ਉੱਠੇ ਨੇ, ਦੀਵਾਨ ਦੀ ਸਮਾਪਤੀ ਹੋਈ, ਤੋ ਪਾਤਸ਼ਾਹ ਜੀ ਨੇ ਲੰਗਰ ਪ੍ਰਸ਼ਾਦਾ ਛਕਿਆ। ਲੰਗਰ ਪ੍ਰਸ਼ਾਦਾ ਛਕ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਆਸਣ ਤੇ ਪਲੰਘੇ ਤੇ ਸੁਭਾਏਮਾਨ ਹੋ ਕੇ ਬੈਠੇ ਨੇ।
ਜਹਾਂਗੀਰ ਹੋਏ ਆਨੰਦ ਬਿਲੰਦ, ਆਇਓ ਗੁਰ ਟਿਕ ਜੁਤ ਨਰ ਬ੍ਰਿੰਦ।
ਇਧਰ ਬਾਦਸ਼ਾਹ ਜਹਾਂਗੀਰ ਬੜੇ ਆਨੰਦ ਦੇ ਨਾਲ, ਬੜੀ ਖੁਸ਼ੀ ਦੇ ਨਾਲ ਆਪਣੇ ਵਜ਼ੀਰਾਂ ਸਮੇਤ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਮਜਨੂੰ ਦੇ ਟਿੱਲੇ ਆਇਆ ਹੈ।
ਗਨ ਉਮਰਾਵ ਸੰਗ ਜਿਸ ਕੇਰੇ, ਬਸਤਰ ਵਿਭੂਖਣ ਮੂਲ ਬਡੇਰੇ।
ਬਾਦਸ਼ਾਹ ਜਹਾਂਗੀਰ ਜਿੱਥੇ ਆਪ ਆਇਆ, ਉੱਥੇ ਦੇ ਨਾਲ ਬੜੇ ਬੜੇ ਉਮਰਾਵ ਆਏ ਨੇ, ਵਜ਼ੀਰ ਅਹਿਲਕਾਰ ਆਏ ਨੇ, ਜਿਨ੍ਹਾਂ ਨੇ ਬੜੇ ਬੜੇ ਕੀਮਤੀ ਬਸਤਰ ਸ਼ਸਤਰ ਆਪਣੇ ਸਰੀਰਾਂ ਤੇ ਧਾਰਨ ਕੀਤੇ ਹੋਏ ਹਨ।
ਜਬਰ ਜਵਾਰ ਕੰਚਨ ਜਰੇ, ਸਭਨ ਸਰੀਰ ਬਿਖੈ ਸ਼ਬ ਧਰੇ।
ਬੜੇ ਬੜੇ ਕੀਮਤੀ ਜਬਰ ਜਵਾਹਰਾਤ ਸੋਨੇ ਵਿੱਚ ਜੜੇ ਹੋਏ, ਉਹਨਾਂ ਦੇ ਸਾਰਿਆਂ ਦੇ ਸਰੀਰਾਂ ਤੇ ਜੜੇ ਹੋਏ ਸਨ, ਤੇ ਸਾਰਿਆਂ ਨੇ ਆਪਣੇ ਸਰੀਰਾਂ ਨੂੰ ਭਲੀ ਪ੍ਰਕਾਰ ਨਾਲ ਚੰਗੀ ਤਰ੍ਹਾਂ ਸ਼ਿੰਗਾਰਿਆ ਹੋਇਆ ਸੀ।
ਨੰਦਨ ਬੰਤਾ ਚੰਦੂ ਜੋਏ, ਆਨੇ ਸੰਗ ਪੁਕਾਰ ਕਰ ਸੋਏ।
ਉਸ ਵਕਤ ਸਾਰੇ ਇਕੱਠੇ ਹੋ ਕੇ ਆਏ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲਣ ਵਾਸਤੇ, ਤੇ ਬਾਦਸ਼ਾਹ ਜਹਾਂਗੀਰ ਨੇ ਕੀ ਕੀਤਾ, ਜਿਹੜਾ ਚੰਦੂ ਦਾ ਲੜਕਾ ਸੀ, ਉਹਦੀ ਘਰਵਾਲੀ ਸੀ, ਉਹਨਾਂ ਨੂੰ ਵੀ ਬੰਨ ਕੇ ਲੈ ਆਇਆ ਕਿ ਇਹ ਵੀ ਗੁਰੂ ਘਰ ਦੇ ਦੋਖੀ ਦਾ ਪਰਿਵਾਰ ਹੈ, ਇਹਨਾਂ ਨੂੰ ਵੀ ਗੁਰੂ ਨੂੰ ਭੇਟ ਕਰਕੇ ਮੈਂ ਖੁਸ਼ੀ ਲਵਾਂ। ਬਾਦਸ਼ਾਹ ਜਹਾਂਗੀਰ ਨੇ ਕੀ ਕੀਤਾ, ਚੰਦੂ ਦਾ ਲੜਕਾ ਵੀ ਲੈ ਲਿਆ ਤੇ ਚੰਦੂ ਦੀ ਘਰਵਾਲੀ ਨੂੰ ਵੀ ਲੈ ਕੇ ਬੰਨ ਕੇ ਲੈ ਆਇਆ।
ਬੈਠੇ ਉਸ਼ਾ ਬੰਦਨਾ ਕਰਕੇ, ਬੋਲਿਓ ਮੁਕਤੇ ਸ਼ਰਧਾ ਧਰ ਕੇ।
ਚੰਦੂ ਦੀ ਘਰਵਾਲੀ ਤੇ ਉਹਦੇ ਲੜਕੇ ਨੂੰ ਲੈ ਕੇ ਸਤਿਗੁਰਾਂ ਕੋਲ ਪੇਸ਼ ਕਰ ਦਿੱਤਾ, ਤੇ ਮਹਾਰਾਜ ਜੀ ਦੇ ਕੋਲ ਬਹਿ ਕੇ ਬਾਦਸ਼ਾਹ ਜਹਾਂਗੀਰ ਬੜਾ ਖੁਸ਼ ਹੈ, ਬੰਦਨਾ ਕਰਕੇ ਸਤਿਗੁਰਾਂ ਨੂੰ ਬੋਲਿਆ, ਸ਼ਰਧਾ ਧਾਰ ਕੇ ਕਹਿਣ ਲੱਗਾ,
ਕਰੀ ਅਵਗਿਆ ਦੁਸ਼ਟ ਮਾਨੀ, ਤਿਸ ਕੀ ਇਹ ਬੰਤਾ ਗੈ ਆਨੀ।
ਕਹਿਣ ਲੱਗਾ, ਮਹਾਰਾਜ ਜੀ ਦੁਸ਼ਟ ਚੰਦੂ ਨੇ ਬੜੀ ਅਵਗਿਆ ਕੀਤੀ ਹੈ, ਗੁਰੂ ਘਰ ਦਾ ਬੜਾ ਭਾਰੀ ਅਨਾਦਰ ਕੀਤਾ ਹੈ। ਉਹ ਚੰਦੂ ਤਾਂ ਆਪ ਜੀ ਨੇ ਕੱਲ ਹੀ ਆਪਣੇ ਅਧੀਨ ਕਰ ਲਿਆ ਸੀ, ਗ੍ਰਿਫ਼ਤਾਰ ਕਰ ਲਿਆ ਸੀ ਚੰਦੂ ਨੂੰ, ਪਰ ਮਹਾਰਾਜ ਅੱਜ ਮੈਂ ਉਹਦੀ ਘਰਵਾਲੀ ਨੂੰ ਵੀ ਆਪ ਜੀ ਕੋਲ ਲੈ ਆਇਆ, ਇਹ ਵੀ ਪਾਪੀ ਦੀ ਘਰਵਾਲੀ ਹੈ, ਇਹ ਵੀ ਨਾਲ ਪੂਰੀ ਬਰਾਬਰ ਦੀ ਹੱਕਦਾਰ ਹੋਵੇਗੀ, ਉਹਦੇ ਕੀਤੇ ਪਾਪ ਕਰਮਾਂ ਦਾ ਫਲ ਇਹਨੂੰ ਵੀ ਮਿਲਣਾ ਚਾਹੀਦਾ, ਇਸ ਕਰਕੇ ਮਹਾਰਾਜ ਮੈਂ ਚੰਦੂ ਦੀ ਘਰਵਾਲੀ ਨੂੰ ਵੀ ਆਪ ਜੀ ਕੋਲ ਲੈ ਆਇਆ ਹਾਂ।
ਪੁੱਤਰ ਉਤੋਂ ਇੱਕ ਸੋ ਇਹ ਆਵਾ,
ਮਹਾਰਾਜ ਚੰਦੂ ਦਾ ਲੜਕਾ ਹੈ, ਇਹਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਕੋਲ ਲੈ ਆਇਆ, ਇਹ ਸਾਰਾ ਟੱਬਰ ਹੀ ਮਾਰ ਦੇਣਾ ਚਾਹੀਦਾ ਇਹੋ ਜਿਹੇ ਪਾਪੀ ਦਾ।
ਦਿਓ ਸਜ਼ਾਏ ਜੈਸੇ ਮਨ ਭਾਵਾ,
ਮਹਾਰਾਜ ਜਿਵੇਂ ਆਪ ਜੀ ਦੇ ਮਨ ਨੂੰ ਭਾਵੇ ਨੂੰ ਉਹੋ ਜਿਹੀ ਸਜ਼ਾ ਦਿਓ, ਉਹਦਾ ਟੱਬਰ ਵੀ ਨਹੀਂ ਰਹਿਣਾ ਚਾਹੀਦਾ ਇਹੋ ਜਿਹੇ ਪਾਪੀ ਦਾ, ਜਿਹਨੇ ਗੁਰੂ ਘਰ ਦਾ ਏਡਾ ਵੱਡਾ ਅਨਾਦਰ ਕੀਤਾ, ਵਗਿਆ ਕੀਤੀ ਹੈ। ਉਹਦੀ ਘਰ ਵਾਲੀ ਤੇ ਉਹਦਾ ਲੜਕਾ ਵੀ ਮੈਂ ਆਪ ਜੀ ਕੋਲ ਲੈ ਇਹਨਾਂ ਨੂੰ ਜਿਹੋ ਜਿਹਾ ਆਪ ਜੀ ਦੇ ਮਨ ਨੂੰ ਭਾਵੇ ਉਹੋ ਜੀ ਸਜ਼ਾ ਇਹਨਾਂ ਨੂੰ ਦਿਓ।
ਮਮ ਸਿਰ ਦੋਸ਼ ਰਹੇ ਨਾ ਕੋਈ,
ਮਹਾਰਾਜ ਮੇਰੇ ਸਿਰ ਤੇ ਨਾ ਕੋਈ ਦੋਸ਼ ਬਾਕੀ ਰਹਿ ਜੇ।
ਕਸ਼ਟ ਸਹਿ ਅਪਰਾਧੀ ਜੋ,
ਜਿਹੜਾ ਬੜਾ ਵੱਡਾ ਅਪਰਾਧੀ ਹੈ ਉਹ ਆਪੇ ਆਪਣਾ ਕਸ਼ਟ ਸਹਾਰੇ, ਉਹਨੂੰ ਆਪਣੇ ਕੀਤੇ ਪਾਪ ਕਰਮਾਂ ਦਾ ਦੁੱਖ ਆਪ ਹੀ ਭੁਗਤਣਾ ਪਵੇ।
ਸ਼੍ਰੀ ਹਰਗੋਬਿੰਦ ਕਰਨਾ ਥਾਨੇ, ਬਸ ਬਿਗਸ ਬਦਨ ਤੇ ਗਿਰਾ ਬਖਾਨੇ।
ਜਦੋਂ ਬਾਦਸ਼ਾਹ ਜਹਾਂਗੀਰ ਨੇ ਇਸ ਤਰ੍ਹਾਂ ਬੇਨਤੀ ਕੀਤੀ, ਚੰਦੂ ਦੀ ਘਰਵਾਲੀ ਤੇ ਉਹਦਾ ਲੜਕਾ ਵੀ ਲਿਆ ਕੇ ਇੱਥੇ ਪੇਸ਼ ਕੀਤੇ ਸਤਿਗੁਰਾਂ ਕੋਲ, ਤੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਮਨ, ਜਿਨ੍ਹਾਂ ਦਾ ਹਿਰਦਾ ਕਰੁਣਾ ਰਸ ਨਾਲ ਭਰਿਆ ਹੋਇਆ, ਦਇਆ ਦੇ ਰਸ ਨਾਲ ਭਰਿਆ ਹੋਇਆ, ਮਹਾਰਾਜ ਜੀ ਹੱਸ ਪਏ ਤੇ ਮੁਸਕਰਾ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਬੋਲੇ,
ਦਸ਼ਾ ਚੰਦੂ ਕੀ ਇਹਨੇ ਦਿਖਾਵੋ, ਬਿਨ ਦੋਸ਼ੇ ਲੱਖ ਬੋਰ ਛੁਟਾਵੋ।
ਮਹਾਰਾਜ ਜੀ ਕਹਿਣ ਲੱਗੇ ਇਹਨਾਂ ਨੂੰ ਫੜਨ ਦੀ ਕੀ ਲੋੜ ਹੈ, ਬਾਦਸ਼ਾਹ ਇਹਨਾਂ ਦਾ ਕੀ ਦੋਸ਼ ਹੈ, ਇਹ ਤਾਂ ਨਿਰਦੋਸ਼ੇ ਨੇ। ਗੁਰੂ ਘਰ ਵਿੱਚ ਸਿਰਫ ਦੋਸ਼ੀਆਂ ਨੂੰ ਸਜ਼ਾ ਮਿਲਦੀ, ਨਿਰਦੋਸ਼ੀਆਂ ਨੂੰ ਨਹੀਂ, ਕਿਉਂਕਿ ਹਰੀ ਦੇ ਦਰ ਦੇ ਉੱਤੇ ਹਮੇਸ਼ਾ ਨਿਆਂ ਵਰਤਦਾ, ਅਨਿਆਏ ਨਹੀਂ ਹੁੰਦਾ। ਇਸ ਕਰਕੇ ਤਾਂ ਨਿਰਦੋਸ਼ੇ ਨੇ, ਏਦਾਂ ਕਰੋ ਇਹਨੂੰ ਚੰਦੂ ਦੀ ਹਾਲਤ ਵਿਖਾ ਦਿਓ ਇਹਨਾਂ ਨੂੰ, ਵੀ ਚੰਦੂ ਦੀ ਹਾਲਤ ਕੀ ਹੈ, ਇਹ ਆਪਣੇ ਪਤੀ ਦੀ ਤੇ ਚੰਦੂ ਦਾ ਲੜਕਾ ਆਪਣੇ ਬਾਪ ਦੀ ਹਾਲਤ ਵੇਖ ਲਵੇ। ਇਹਨਾਂ ਨੂੰ ਸਿਰਫ ਚੰਦੂ ਦੀ ਹਾਲਤ ਵਿਖਾ ਦਿਓ, ਇਹ ਤਾਂ ਨਿਰਦੋਸ਼ੇ ਨੇ, ਇਹਨਾਂ ਨੂੰ ਬਾਦਸ਼ਾਹ ਛੱਡ ਦੇ, ਇਹਨਾਂ ਨੂੰ ਪਕੜਨ ਦੀ ਲੋੜ ਨਹੀਂ।
ਕਰੈ ਕੁਕਰਮ ਭਰੈ ਦੁੱਖ ਸੋਏ, ਤਿਆਗ ਦੀਜੀਏ ਤੀਆ ਸੁੱਤ ਦੋਏ।
ਜਿਹਨੇ ਕੁਕਰਮ ਕੀਤਾ ਹੈ ਉਹ ਆਪ ਆਪਣੇ ਕੀਤੇ ਕੁਕਰਮ ਦਾ ਦੁੱਖ ਭੋਗੇਗਾ, ਉਹ ਚੰਦੂ ਹੈ। ਚੰਦੂ ਨੇ ਕੁਕਰਮ ਕੀਤਾ ਹੈ ਉਹਨੂੰ ਆਪਣੇ ਕੀਤੇ ਕੁਕਰਮ ਦਾ ਦੁੱਖ ਭਰਨਾ ਪਵੇਗਾ, ਪਰ ਇਹਨਾਂ ਦਾ ਕੋਈ ਦੋਸ਼ ਨਹੀਂ। ਇਸ ਕਰਕੇ ਬਾਦਸ਼ਾਹ ਉਹਦੀ ਘਰਵਾਲੀ ਨੂੰ ਤੇ ਉਹਦੇ ਲੜਕੇ ਨੂੰ ਤਿਆਗ ਦੇ, ਇਹਨਾਂ ਨੂੰ ਛੱਡ ਦੇ, ਇਹਨਾਂ ਨੂੰ ਪਕੜਨ ਦੀ ਕੋਈ ਲੋੜ ਨਹੀਂ, ਨਾ ਇਹਨਾਂ ਨੂੰ ਕੋਈ ਸਜ਼ਾ ਦੇਣ ਦੀ ਲੋੜ ਹੈ।
ਸੁਣ ਗੁਰ ਤੇ ਤਿੰਨ ਚੰਦੂ ਦਿਖਾਇਓ, ਪਰ ਉਹ ਬੇਹਾਲ ਨਹੀਂ ਉਕਸਾਇਓ।
ਉਹਦੀ ਘਰਵਾਲੀ ਨੂੰ ਤੇ ਲੜਕੇ ਨੂੰ ਲੈ ਕੇ ਗਏ ਉੱਥੇ ਜਿੱਥੇ ਚੰਦੂ ਨੂੰ ਬੰਨਿਆ ਹੋਇਆ ਸੀ, ਸਿੱਖ ਗਏ ਲੈ ਕੇ ਚੰਦੂ ਦੀ ਹਾਲਤ ਵਿਖਾਈ, ਵੀ ਵੇਖ ਲੋ ਆਪਣੇ ਭਰਤੇ ਨੂੰ ਵੇਖ ਲੋ, ਲੜਕੇ ਨੂੰ ਕਿਹਾ ਆਪਣੇ ਬਾਪ ਦੀ ਦਸ਼ਾ ਵੇਖ ਲੈ, ਹਾਲਤ ਵੇਖ ਲੈ, ਪਰ ਚੰਦੂ ਬੇਸੁੱਧ ਹੋ ਕੇ ਪਿਆ ਹੋਇਆ ਸੀ, ਸਿਰ ਮੂੰਹ ਚ ਮਿੱਟੀ ਪਈ ਹੋਈ, ਪਹਿਚਾਣ ਚ ਨਹੀਂ ਸੀ ਆ ਰਿਹਾ ਚੰਦੂ ਦੀ ਦਸ਼ਾ। ਚੰਦੂ ਦੀ ਹਾਲਤ ਜਾ ਕੇ ਉਹਦੀ ਘਰਵਾਲੀ ਤੇ ਲੜਕੇ ਨੇ ਵੇਖੀ ਹੈ।
ਕੂਕਰ ਅਰ ਚੰਡਾਲਨ ਮਾਈ, ਧੋਤੀ ਬਿਨਾ ਪਰ ਬਟਨਾ ਏ।
ਕੁੱਤਿਆਂ ਤੇ ਚੰਡਾਲਾਂ ਦੇ ਵਿੱਚ ਬੱਧਾ ਹੋਇਆ ਚੰਦੂ ਕਿੱਲੇ ਦੇ ਨਾਲ ਰੱਸੀ ਗਲ ਚ ਪਾਈ ਹੋਈ ਹੈ, ਔਰ ਇਹਦੀ ਕੁੱਤਿਆਂ ਵਾਲੀ ਹੀ ਹਾਲਤ ਨਜ਼ਰ ਆ ਰਹੀ ਹੈ। ਤੇੜ ਸਿਰਫ ਇੱਕ ਧੋਤੀ ਬੱਧੀ ਆ, ਹੋਰ ਕੋਈ ਕੱਪੜਾ ਨਹੀਂ ਹੈ ਤਨ ਤੇ, ਸਿਰਫ ਇੱਕ ਧੋਤੀ ਤੇੜ ਬੱਧੀ ਹੋਈ ਹੈ, ਨਾ ਸਿਰ ਤੇ ਪੱਗ ਹੈ, ਨਾ ਹੀ ਪਿੰਡੇ ਤੇ ਕੋਈ ਕੱਪੜਾ ਹੈ।
ਲਿਪਟੇ ਉਹ ਤੋਲ ਸੰਗ ਤਨ ਸਾਰੋ, ਤੀਆ ਸੁੱਤ ਦੇਖ ਨੈਣ ਜਲ ਡਾਰੋ।
ਉਹਨਾਂ ਨੇ ਜਾ ਕੇ ਚੰਦੂ ਦੀ ਹਾਲਤ ਵੇਖੀ, ਵੀ ਸਾਰਾ ਸਰੀਰ ਮਿੱਟੀ ਨਾਲ ਧੂਸਰ ਹੋ ਰਿਹਾ, ਮਿੱਟੀ ਨਾਲ ਭਰਿਆ ਹੋਇਆ ਹੈ। ਲੜਕੇ ਨੇ ਵੀ ਵੇਖੀ ਚੰਦੂ ਦੀ ਹਾਲਤ, ਤੇ ਇਹਦੀ ਘਰਵਾਲੀ ਨੇ ਵੇਖ ਕੇ ਨੇਤਰ ਭਰ ਆਏ, ਉਹਨਾਂ ਦੇ ਅੱਖਾਂ ਭਰ ਆਈਆਂ, ਹੰਝੂ ਵਹਿ ਟੁਰੇ ਅੱਖਾਂ ਦੇ ਵਿੱਚੋਂ।
ਪੁਨ ਦੇ ਤਰਾਸ ਨਿਕਾਸਨ ਕਰੇ,
ਇਹਨਾਂ ਨੂੰ ਡਰ ਦੇ ਕੇ, ਤਰਾਸ ਦੇ ਕੇ ਵੀ ਚਲੇ ਜਾਓ ਇੱਥੋਂ, ਹੁਣ ਨਾ ਕਿਤੇ ਦੁਬਾਰਾ ਦਿਸਿਆ ਜੇ, ਇਹਨਾਂ ਨੂੰ ਤਰਾਸ ਤੇ ਡਰ ਦੇ ਕੇ ਦੁੜਾ ਦਿੱਤਾ ਹੈ।
ਛੁੱਟਤ ਭਾਜੇ ਤੂਰਨ ਡਰੇ,
ਇਹ ਛੁੱਟ ਕੇ ਭੱਜੇ ਨੇ ਤੇ ਬੜੀ ਛੇਤੀ ਨਾਲ ਕਾਹਲੀ ਨਾਲ ਛੁੱਟ ਕੇ ਗਏ ਹਨ।
ਕਿਰਪਾ ਸਿੰਧ ਨੇ ਕਹਿ ਛੁੱਟਵਾਏ, ਪੁਨ ਬਾਵਨ ਮੈਂ ਪਾਲ ਬੁਲਾਏ।
ਤਾਂ ਕਿਰਪਾ ਸਿੰਧ ਸਤਿਗੁਰਾਂ ਨੇ ਕਹਿ ਕੇ ਛੁਡਵਾ ਦਿੱਤਾ ਇਹਨਾਂ ਨੂੰ। ਚੰਦੂ ਦੇ ਲੜਕੇ ਦਾ ਨਾਂ ਇਤਿਹਾਸ ਵਿੱਚ ਕਰਮ ਚੰਦ ਆਉਂਦਾ ਹੈ, ਅੱਗੇ ਦਾ ਜ਼ਿਕਰ ਆਵੇਗਾ। ਛੇਵੇਂ ਪਾਤਸ਼ਾਹ ਨਾਲ ਜੰਗ ਲੜਨ ਵਾਸਤੇ ਵੀ ਗਿਆ ਸੀ ਆਪਣੇ ਪਿਓ ਦਾ ਬਦਲਾ ਲੈਣ ਲਈ, ਤੋ ਕਰਮ ਚੰਦ ਇਹਨੂੰ ਮਹਾਰਾਜ ਜੀ ਨੇ ਛੁਡਾ ਦਿੱਤਾ ਸਤਿਗੁਰੂ ਛੇਵੇਂ ਪਾਤਸ਼ਾਹ ਨੇ। ਫਿਰ ਉਹ ਜਿਹੜੇ 52 ਰਾਜੇ ਸਤਿਗੁਰੂ ਜੀ ਛੁਡਾ ਕੇ ਲਿਆਏ ਸਨ, ਉਹ ਪਹੁੰਚ ਚੁੱਕੇ ਸੀ ਸਤਿਗੁਰਾਂ ਕੋਲ। ਬਾਦਸ਼ਾਹ ਜਹਾਂਗੀਰ ਆਇਆ, ਇਸ ਕਰਕੇ ਸਤਿਗੁਰਾਂ ਨੇ ਉਹਨਾਂ 52 ਦੇ 52 ਰਾਜਿਆਂ ਨੂੰ ਸੱਦਿਆ ਬਾਦਸ਼ਾਹ ਨਾਲ ਮੁਲਾਕਾਤ ਕਰਾਉਣ ਲਈ।
ਉਹ ਨਰੇਸ਼ ਸੁਣ ਦੇਸ਼ ਇੱਕ ਇੱਕ ਟਿਗ ਕਰ ਬੂਜਨ ਕੀਨਾ, ਕੌਣ ਦੋਸ਼ ਕੋ ਕਿਮ ਛੀਨਾ।
52 ਦੇ 52 ਰਾਜੇ ਬੁਲਾ ਲਏ, ਕੱਲੇ ਕੱਲੇ ਨੂੰ ਮਹਾਰਾਜ ਜੀ ਪੁੱਛਦੇ ਨੇ, ਬਾਦਸ਼ਾਹ ਵੀ ਪੁੱਛਦਾ ਵੀ ਤੂੰ ਕਿਹੜੇ ਦੇਸ਼ ਦਾ ਰਾਜਾ ਹੈ ਤੇ ਕਿਹੜਾ ਦੇਸ਼ ਤੇਰਾ ਖੋਇਆ ਗਿਆ, ਕਿਵੇਂ ਖੋਇਆ ਗਿਆ ਹੈ।
ਸੋ ਨਰੇਸ਼ ਸੁਣ ਦੇਸ਼ ਬਤਾਵੇ, ਕਰੀ ਅਗਵੇ ਅਵਗਿਆ ਕੋ ਬਖਸ਼ਾਵੇ।
ਜਿਹੜੇ ਰਾਜੇ ਫਿਰ ਆਪਣਾ ਦੇਸ਼ ਦੱਸਦੇ, ਜੀ ਮੈਂ ਅਮਕੇ ਦੇਸ਼ ਦਾ ਰਾਜਾ ਹਾਂ ਤੇ ਫਲਾਣਾ ਰਾਜ ਮੇਰੇ ਕੋਲੋਂ ਖੋਇਆ ਗਿਆ। ਬਾਦਸ਼ਾਹ ਉਹਨਾਂ ਨੂੰ ਕਹਿ ਕੇ ਸਿਰੇ ਪਾਉ ਦਬਾਉਂਦਾ ਤੇ ਸੋਹਣੀਆਂ ਖਿਲਤਾਂ ਦਵਾ ਕੇ ਇਹਨਾਂ ਨੂੰ ਸਤਿਕਾਰ ਦੇ ਕੇ ਆਖਿਆ ਵੀ ਜਾਓ ਤੁਸੀਂ ਜਾ ਕੇ ਆਪਣੇ ਆਪਣੇ ਦੇਸ਼ ਵਿੱਚ ਰਾਜ ਕਰੋ, ਉਹ ਤੁਹਾਡੇ ਹਨ, ਹੁਣ ਦੇਸ਼ ਉਹਨਾਂ ਵਿੱਚ ਤੁਹਾਡਾ ਹੀ ਰਾਜ ਚੱਲੇਗਾ।
ਸਿਰੇ ਪਾਓ ਅਰ ਚੱਪਲ ਤੁਰੰਗ, ਸ਼੍ਰੀ ਹਰਗੋਬਿੰਦ ਦੇ ਕਰ ਸੰਗ।
ਉਹਨਾਂ ਦੀ ਅਵਗਿਆ ਬਖਸ਼ਾ ਕੇ ਸਤਿਗੁਰੂ 6ਵੇਂ ਪਾਤਸ਼ਾਹ ਨੇ ਇਹਨਾਂ ਨੂੰ ਸਿਰੇ ਪਾਓ ਤੇ ਇੱਕ ਇੱਕ ਚੰਚਲ ਵਧੀਆ ਘੋੜਾ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਨੂੰ ਨਾਲ ਦਿੱਤਾ ਹੈ। ਇਹਨਾਂ ਰਾਜਿਆਂ ਨੂੰ ਇਸ ਤਰ੍ਹਾਂ ਬੜਾ ਸਤਿਕਾਰ ਦੇ ਕੇ ਸਤਿਗੁਰਾਂ ਨੇ ਵਿਦਾ ਕਰਵਾਇਆ ਹੈ।
ਰਾਜ ਤਿਲਕ ਕੋ ਕਰ ਨਿਪ ਮਾਥੇ, ਬਾਉ ਗਹਾਏ ਛਾ ਕੇ ਹੱਥੇ।
ਸਾਰੇ ਰਾਜਿਆਂ ਦੇ ਮੱਥੇ ਤੇ ਰਾਜ ਦਾ ਤਿਲਕ ਦਬਾ ਕੇ ਇਹਨਾਂ ਸਾਰੇ ਰਾਜਿਆਂ ਦੀ ਬਾਂਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਬਾਦਸ਼ਾਹ ਜਹਾਂਗੀਰ ਨੂੰ ਫੜਾਈ ਹੈ। ਬਾਦਸ਼ਾਹ ਤੇਰੇ ਅਧੀਨ ਚੱਲਣਗੇ, ਇਹ ਸਾਰੇ ਤੇਰੇ ਹੁਕਮ ਚ ਚੱਲਣਗੇ, ਕੋਈ ਰਾਜਾ ਤੇਰੀ ਬਗਾਵਤ ਨਹੀਂ ਕਰੇਗਾ, ਕੋਈ ਤੇਰੇ ਤੋਂ ਬਾਗੀ ਨਹੀਂ ਹੋਵੇਗਾ। ਏਦਾਂ ਸਤਿਗੁਰਾਂ ਨੇ ਸਾਰੇ ਰਾਜਿਆਂ ਦੀ ਬਾਂਹ ਬਾਦਸ਼ਾਹ ਜਹਾਂਗੀਰ ਦੇ ਹੱਥ ਫੜਾਈ ਹੈ।
ਹੁਣ ਸਿੱਖਿਆ ਦੇ ਭਲੇ ਸਿੱਖਾਵੇ,
ਫਿਰ ਮਹਾਰਾਜ ਜੀ ਉਹਨਾਂ ਰਾਜਿਆਂ ਨੂੰ ਸਿੱਖਿਆ ਦੇ ਕੇ ਸਿਖਾਉਂਦੇ ਹਨ।
ਵਗਿਆ ਸੋ ਦੁੱਖ ਪਾਵੇ,
ਆਖਿਆ ਭਾਈ ਬਾਦਸ਼ਾਹ ਜਹਾਂਗੀਰ ਤੋਂ ਤੁਹਾਡੇ ਚੋਂ ਕਿਸੇ ਨੇ ਬਾਗੀ ਨਹੀਂ ਹੋਣਾ, ਜਿਹੜਾ ਇਹਦੀ ਅਵਗਿਆ ਕਰੇਗਾ ਫਿਰ ਉਹਨੂੰ ਦੁੱਖ ਭੋਗਣਾ ਪਵੇਗਾ।
ਰਹੋ ਸ਼ਾ ਕੇ ਨਿਤ ਅਨਸਾਰੇ, ਬਖਸ਼ ਦਿਓ ਤੁਮ ਕੋ ਇੱਕ ਬਾਰੇ।
ਤੁਸੀਂ ਸਾਰਿਆਂ ਨੇ ਬਾਦਸ਼ਾਹ ਜਹਾਂਗੀਰ ਦੇ ਅਨੁਸਾਰ ਹੋ ਕੇ ਰਹਿਣਾ, ਇੱਕ ਵਾਰ ਤੁਹਾਡਾ ਕੀਤਾ ਹੋਇਆ ਜਿਹੜਾ ਗੁਨਾਹ ਸੀ ਉਹ ਬਾਦਸ਼ਾਹ ਨੇ ਬਖਸ਼ ਦਿੱਤਾ ਹੈ, ਅਸੀਂ ਬਖਸ਼ਾ ਦਿੱਤਾ ਹੈ, ਇਸ ਕਰਕੇ ਆਉਣ ਵਾਲੇ ਸਮੇਂ ਚ ਤੁਹਾਡੇ ਚੋਂ ਕੋਈ ਰਾਜਾ ਇਹਦੀ ਅਵਗਿਆ ਨਾ ਕਰੇ, ਇਹਦਾ ਅਨਾਦਰ ਨਾ ਕਰੇ।
ਲੱਖ ਜਹਾਂਗੀਰ ਗੁਰੂ ਕੇਰਾ, ਰੁੱਖ ਲੱਖ ਜਹਾਂਗੀਰ ਗੁਰ ਕੇਰਾ, ਦੀਏ ਰਾਜ ਤਿਨ ਕੋ ਤਿਸ ਬੇਰਾ।
ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਰੁੱਖ ਜਾਣ ਕੇ ਬਾਦਸ਼ਾਹ ਜਹਾਂਗੀਰ ਨੇ ਜਿਹੜੇ ਜਿਹੜੇ ਰਾਜਿਆਂ ਦਾ ਰਾਜ ਖੋਇਆ ਹੋਇਆ ਸੀ ਉਹਨਾਂ ਸਾਰੇ ਰਾਜਿਆਂ ਨੂੰ ਉਹਨਾਂ ਦਾ ਰਾਜ ਭਾਗ ਵਾਪਸ ਮੋੜਿਆ ਹੈ। ਵੇਖੋ ਮੇਰੇ ਸਤਿਗੁਰਾਂ ਨੇ ਸਿਰਫ ਉਹਨਾਂ ਰਾਜਿਆਂ ਨੂੰ ਛੁਡਾਇਆ ਹੀ ਨਹੀਂ, ਉਹਨਾਂ ਦੀਆਂ ਰਿਆਸਤਾਂ ਜਿਹੜੀਆਂ ਬਾਦਸ਼ਾਹ ਜਹਾਂਗੀਰ ਦੇ ਕਬਜ਼ੇ ਵਿੱਚ ਸੀ ਉਹ ਰਿਆਸਤਾਂ ਵੀ ਮਹਾਰਾਜ ਜੀ ਨੇ ਉਹਨਾਂ ਰਾਜਿਆਂ ਨੂੰ ਵਾਪਸ ਦਵਾਈਆਂ ਹਨ। ਏਡੇ ਵੱਡੇ ਦਿਆਲੂ ਨੇ 6ਵੇਂ ਪਾਤਸ਼ਾਹ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰੁੱਖ ਵੇਖ ਕੇ ਬਾਦਸ਼ਾਹ ਜਹਾਂਗੀਰ ਨੇ ਉਹਨਾਂ ਸਾਰੇ ਰਾਜਿਆਂ ਦਾ ਜਿਹੜਾ ਰਾਜ ਭਾਗ ਸੀ ਉਹਨਾਂ ਦੀਆਂ ਰਿਆਸਤਾਂ ਸਨ ਉਹਨਾਂ ਨੂੰ ਵਾਪਸ ਦਿੱਤੀਆਂ ਹਨ।
ਸੰਗ ਦੀਏ ਉਮਰਾ ਵਿਸ਼ੇਸ਼ਾ, ਕਰੋ ਸਥਾਪਨ ਜੋ ਜਿਸ ਦੇਸ਼ਾ।
ਬਾਦਸ਼ਾਹ ਨੇ ਨਾਲ ਆਪਣੇ ਉਮਰਾਵ ਭੇਜੇ ਨੇ ਵੀ ਤੁਸੀਂ ਇਹਨਾਂ ਦੇ ਨਾਲ ਜਾਓ ਤੇ ਇਹਨਾਂ ਰਾਜਿਆਂ ਦਾ ਜਿੱਥੇ ਜਿੱਥੇ ਦੇਸ਼ ਹੈ ਉਹਨਾਂ ਸਾਰੇ ਦੇਸ਼ਾਂ ਵਿੱਚ ਇਹਨਾਂ ਰਾਜਿਆਂ ਦਾ ਰਾਜ ਸਥਾਪਿਤ ਕਰਕੇ ਆਓ, ਹੁਣ ਇਹ ਮੇਰੇ ਵੱਲੋਂ ਆਪਣੇ ਦੇਸ਼ਾਂ ਵਿੱਚ ਰਾਜ ਕਰਨਗੇ।
ਅਬ ਕੇ ਸ਼੍ਰੀ ਸਤਿਗੁਰ ਕੀ ਕਰਨਾ, ਛੋਟੇ ਨਾ ਤੁਰਤ ਕੈਦ ਮੈਂ ਮਰਨਾ।
ਹੁਣ ਇਹ ਸਤਿਗੁਰੂ ਜੀ ਦੀ ਕਰੁਣਾ ਦੇ ਪਾਤਰ ਬਣੇ ਨੇ, ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ ਛੁੱਟ ਗਏ ਨੇ, ਨਹੀਂ ਤਾਂ ਇਹਨਾਂ ਨੇ ਤਾਂ ਕੈਦ ਚ ਹੀ ਮਰ ਮੁੱਕ ਜਾਣਾ ਸੀ, ਕਿੱਥੇ ਰਾਜ ਮਿਲਣੇ ਸੀ ਇਹਨਾਂ ਨੂੰ, ਕਿੱਥੇ ਇਹਨਾਂ ਨੇ ਛੁੱਟਣਾ ਸੀ। ਇਹ ਤਾਂ 6ਵੇਂ ਪਾਤਸ਼ਾਹ ਦੀ ਕਰੁਣਾ ਹੋਈ ਆ, ਇਹਨਾਂ ਤੇ ਦਇਆ ਹੋਈ ਆ। ਬਾਦਸ਼ਾਹ ਜਹਾਂਗੀਰ ਕਹਿ ਰਿਹਾ 6ਵੇਂ ਪਾਤਸ਼ਾਹ ਜੀ ਦੀ ਕਰੁਣਾ ਨਾਲ ਦਇਆ ਨਾਲ ਇਹ ਛੁੱਟੇ ਨੇ, ਨਹੀਂ ਤਾਂ ਇਹਨਾਂ ਨੇ ਕੈਦ ਵਿੱਚ ਹੀ ਮਰ ਮੁੱਕ ਜਾਣਾ ਸੀ।
ਗੁਰੂ ਸ਼ਾਹ ਦੁਨਹਨ ਕਰ ਨਮੋ, ਮੈਂ ਪਾਲਕ ਗਮਨੇ ਤੇ ਸਮੋ।
ਤਾਂ ਉਹਨਾਂ 52 ਦੇ 52 ਰਾਜਿਆਂ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ, ਬਾਦਸ਼ਾਹ ਨੂੰ ਵੀ ਮੱਥਾ ਟੇਕਿਆ। ਸਤਿਗੁਰਾਂ ਨੂੰ ਔਰ ਬਾਦਸ਼ਾਹ ਨੂੰ ਨਮਸਕਾਰ ਕਰਕੇ ਰਾਜੇ ਆਪੋ ਆਪਣੇ ਦੇਸ਼ਾਂ ਨੂੰ ਰਿਆਸਤਾਂ ਨੂੰ ਵਾਪਸ ਮੁੜੇ ਹਨ।
ਜੈ ਜੈ ਜਾਏ ਸੁਜਸ ਗੁਰ ਕਰੈ, ਸ਼ਰਧਾ ਅਧਿਕ ਹਿਰਦੇ ਮੈਂ ਧਰੈ।
ਜਿੱਥੇ ਜਿੱਥੇ ਵੀ ਜਾਂਦੇ ਨੇ ਜਾ ਕੇ ਸਤਿਗੁਰੂ ਜੀ ਦਾ ਸੁਜਸ ਕਰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਮੁਕਤੀਆਂ ਦਿੱਤੀਆਂ, ਸਾਡੇ ਬੰਧਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਕੱਟੇ ਨੇ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਇ ਤਾਰੈ। ਬਲਿਹਾਰ ਜਾਂਦੇ ਨੇ, ਵਾਰੇ ਵਾਰੇ ਜਾਂਦੇ ਨੇ, ਕੁਰਬਾਨ ਜਾਈਏ ਬੰਦੀ ਛੋੜ ਸਤਿਗੁਰਾਂ ਤੋਂ, ਏਦਾਂ ਸਤਿਗੁਰਾਂ ਦਾ ਸੁਜਸ ਦੇਸਾਂ ਪ੍ਰਦੇਸਾਂ ਚ ਜਿੱਥੇ ਜਾਂਦੇ ਨੇ ਕਰਦੇ ਨੇ।
ਸ੍ਰੀ ਹਰਗੋਬਿੰਦ, ਸ੍ਰੀ ਸਤਿਗੁਰ ਹਰਗੋਬਿੰਦ ਚੰਦ ਪਸਰੀ ਕੀਰਤ ਜੋਨ ਮਨਿੰਦ।
ਗੁਰੂ ਹਰਗੋਬਿੰਦ ਸਾਹਿਬ ਜੋ ਚੰਦਰਮਾ ਜੈਸੇ ਸੁੰਦਰ ਨੇ, ਉਹਨਾਂ ਦੀ ਕੀਰਤੀ ਚੰਦਰਮਾ ਦੀ ਚਾਨਣੀ ਸਮਾਨ ਸਾਰੇ ਪਾਸੇ ਪਸਰੀ, ਜਿਵੇਂ ਪੁੰਨਿਆਂ ਦੀ ਰਾਤ ਨੂੰ ਚੰਦਰਮਾ ਦਾ ਪ੍ਰਕਾਸ਼ ਸਾਰੇ ਪਾਸੇ ਪਸਰਦਾ ਨਾ, ਏਦਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਕੀਰਤ ਦੇਸਾਂ ਪ੍ਰਦੇਸਾਂ ਵਿੱਚ ਦੇਸ਼ ਦੇਸ਼ ਵਿੱਚ ਵਿਚਰੀ ਹੈ।
ਧੰਨ ਧੰਨ ਪਾਕਤ ਗਏ ਦੇਸ਼ ਤੇ ਨਰੇਸ਼ ਤੇ ਨਰੇਸ਼ ਲੈ ਰਾਜ ਅਸ਼ੇਸ਼।
ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਏਦਾਂ ਸਤਿਗੁਰਾਂ ਦਾ ਸੁਜਸ ਕਰਦਿਆਂ ਕਰਦਿਆਂ ਆਪੋ ਆਪਣਿਆਂ ਦੇਸ਼ਾਂ ਵਿੱਚ ਗਏ ਨੇ, ਔਰ ਦੇਸ਼ਾਂ ਵਿੱਚ ਹੀ ਨਹੀਂ ਗਏ, ਮੁੜ ਕੇ ਆਪਣੀਆਂ ਰਾਜ ਗੱਦੀਆਂ ਨੂੰ ਜਾ ਕੇ ਸੰਭਾਲਿਆ ਹੈ। ਰਾਜ ਗੱਦੀਆਂ ਤੇ ਰਾਜੇ ਬਣ ਕੇ ਬੈਠੇ ਨੇ, ਕਹਿੰਦੇ ਅੱਜ ਇਸ ਰਾਜ ਗੱਦੀਆਂ ਤੇ ਬੈਠਿਆਂ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ।
ਹਿਰਦੇ ਯਾਦ ਰੱਖਿਓ ਉਪਦੇਸ਼, ਸਤਨਾਮ ਕੋ ਜਪਨ ਹਮੇਸ਼।
ਧਰਮੀ ਕਰਮੀ ਰਾਜੇ ਸੀ, ਉਹਨਾਂ ਨੇ ਸਤਿਗੁਰਾਂ ਦਾ ਉਪਦੇਸ਼ ਵੀ ਆਪਣੇ ਮਨ ਚ ਚੇਤ ਚ ਚੇਤੇ ਰੱਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਉਪਦੇਸ਼ ਦਿੱਤਾ, ਭਾਈ ਰੋਜ਼ ਜਪਣਾ ਸਤਨਾਮ
ਸ੍ਰੀ ਵਾਹਿਗੁਰੂ,
ਨਾਮ ਜਪਣਾ, ਨਾਮ ਦੀ ਕਮਾਈ ਕਰਨੀ ਹੈ। ਇਸ ਕਰਕੇ ਰਾਜੇ ਨਾਮ ਦਾ ਜਾਪ ਵੀ ਕਰਦੇ ਨੇ, ਨਾਮ ਵੀ ਜਪਦੇ ਨੇ ਹਮੇਸ਼ਾ, ਤੇ ਇਸ ਪ੍ਰਕਾਰ ਨਾਲ ਗੁਰੂ ਸਾਹਿਬ ਜੀ ਦੀ ਆਗਿਆ ਨੂੰ ਪਾਲਦੇ ਹਨ।
ਦੁਤੀਏ ਰੋਸ਼ਨ ਸਾਰੀ ਕਰਤ ਭਏ ਤਿਮ ਹੀ ਦੁਆਕਾਰੇ।
ਜਾਂ ਹੁਕਮ ਸੀ ਇਹਨਾਂ ਨੂੰ ਕਿ ਤੁਸੀਂ ਬਾਦਸ਼ਾਹ ਦੇ ਅਨੁਸਾਰ ਹੋ ਕੇ ਰਹਿਣਾ, ਬਾਦਸ਼ਾਹ ਦੇ ਅਧੀਨ ਹੋ ਕੇ ਰਹਿਣਾ। ਇਹ ਉਸੇ ਤਰ੍ਹਾਂ ਦੀ ਕਾਰ ਕਰਨ ਲੱਗੇ ਨੇ, ਬਾਦਸ਼ਾਹ ਦੇ ਅਧੀਨ ਹੋ ਕੇ ਚੱਲਦੇ ਨੇ।
ਜਹਾਂਗੀਰ ਗੁਰ ਕੇ ਡਿੱਗ ਬੈਸੇ, ਬੋਲਣ ਮਿਲਣ ਕਰਿਓ ਸ਼ੁਭ ਐਸੇ।
ਰਾਜੇ ਚਲੇ ਗਏ, ਇੱਧਰ ਬਾਦਸ਼ਾਹ ਜਹਾਂਗੀਰ ਸਤਿਗੁਰਾਂ ਦੇ ਕੋਲ ਬੈਠਾ ਰਿਹਾ, ਕਾਫੀ ਸਮਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠਾ ਰਿਹਾ, ਸਤਿਗੁਰਾਂ ਨਾਲ ਕੁਝ ਬਚਨ ਬਿਲਾਸ ਉਹ ਹੁੰਦੇ ਰਹੇ।
ਕਰ ਪ੍ਰਸੰਨ ਗੁਰ ਤੋਂ ਸਭ ਬਾਂਤੀ, ਭਇਓ ਸ਼ਾ ਤਵ ਸੀਤਲ ਛਾਤੇ।
ਸਤਿਗੁਰਾਂ ਨੂੰ ਸਰਬ ਪ੍ਰਕਾਰ ਕਰਕੇ ਪ੍ਰਸੰਨ ਕਰਕੇ, ਸਤਿਗੁਰਾਂ ਦੀ ਸਰਬ ਪ੍ਰਕਾਰ ਨਾਲ ਪ੍ਰਸੰਨਤਾ ਲੈ ਕੇ ਬਾਦਸ਼ਾਹ ਜਹਾਂਗੀਰ ਦੀ ਛਾਤੀ ਬੜੀ ਸ਼ੀਤਲ ਹੋਈ, ਇਹਦਾ ਮਨ ਬੜਾ ਸ਼ੀਤਲ ਹੋਇਆ ਕਿ ਸਤਿਗੁਰਾਂ ਨੇ ਮੇਰਾ ਗੁਨਾਹ ਬਖਸ਼ ਦਿੱਤਾ ਹੈ, ਮੇਰੇ ਤੇ ਸਤਿਗੁਰਾਂ ਨੇ ਭਾਰੀ ਕਿਰਪਾ ਕੀਤੀ ਹੈ।
ਸ੍ਰੀ ਮੁਖ ਤੇ ਜਿਮ ਜਿਮ ਫੁਰਮਾਇਓ, ਤਿਮ ਤਿਮ ਕਰਿਓ ਹਿਰਦੈ ਰਖਾਇਓ।
ਜਿਵੇਂ ਜਿਵੇਂ ਸਤਿਗੁਰਾਂ ਨੇ ਆਪਣੇ ਮੁਖੋਂ ਫੁਰਮਾਨ ਕੀਤਾ ਸੀ, ਤਿਵੇਂ ਤਿਵੇਂ ਸਤਿਗੁਰੂ ਗਰੀਬ ਨਵਾਜ ਦਇਆ ਨਿਧ ਪਾਤਸ਼ਾਹ ਜੀ ਦਾ ਫੁਰਮਾਨ ਇਹਨਾਂ ਬਾਦਸ਼ਾਹ ਜਹਾਂਗੀਰ ਨੇ ਮੰਨਿਆ। ਜਿਵੇਂ ਮਹਾਰਾਜ ਜੀ ਨੇ ਕਿਹਾ, ਬਾਦਸ਼ਾਹ ਨੇ ਕਦੇ ਨੀ ਆਖਿਆ ਮਹਾਰਾਜ ਮੈਂ ਇਹ ਕੰਮ ਨੀ ਕਰ ਸਕਦਾ, ਜਿਵੇਂ ਹੁਕਮ ਹੋਇਆ ਬਾਦਸ਼ਾਹ ਨੇ ਉਸੇ ਤਰ੍ਹਾਂ ਮੰਨਿਆ ਹੈ।
ਹੱਥ ਜੋੜ ਕਰ ਬਾਕ ਬਖਾਲਾ, ਉਪਕਾਰੀ ਤੁਮ ਕਿਰਪਾ ਨਿਧਾਨਾ।
ਹੱਥ ਜੋੜ ਕੇ ਬਾਦਸ਼ਾਹ ਜਹਾਂਗੀਰ ਸਤਿਗੁਰਾਂ ਨੂੰ ਕਹਿੰਦਾ, ਮਹਾਰਾਜ ਤੁਸੀਂ ਕਿਰਪਾ ਦੇ ਖਜ਼ਾਨੇ ਹੋ ਔਰ ਮਹਾਨ ਪਰਉਪਕਾਰੀ ਹੋ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਹਮੇਸ਼ਾ ਹੀ ਪਰਉਪਕਾਰ ਕਰਦੇ ਹੋ।
ਨਿਰਨੇ ਕਰ ਮੈਂ ਮਾਇਆ ਬਿਜਾਨੀ, ਪੀਰ ਮਹਾ ਬਿਰਦ ਬੋਰ ਬਖਾਨੇ।
ਮਹਾਰਾਜ ਜੀ ਆਪ ਜੀ ਦੀ ਮਹਿਮਾ ਮੈਂ ਨਿਰਣੇ ਕਰਕੇ ਜਾਣ ਲਈ ਹੈ, ਸਾਡੇ ਇਸਲਾਮ ਧਰਮ ਦੇ ਮਹਾਨ ਪ੍ਰਸਿੱਧ ਪੀਰ ਬਜ਼ੁਰਗ ਪੀਰ ਸਾਈ ਮੀਆਂ ਮੀਰ ਨੇ ਵੀ ਤੁਹਾਡੀ ਮਹਿਮਾ ਕੀਤੀ, ਮੈਂ ਉਹਦੇ ਮੁਖੋਂ ਵੀ ਮਹਿਮਾ ਸੁਣੀ ਹੈ, ਤੇ ਮਹਾਰਾਜ ਆਪ ਜੀ ਦੀ ਇਹ ਵੱਡੀ ਭਾਰੀ ਮਹਿਮਾ ਮੈਂ ਜਾਣੀ ਹੈ।
ਬੜੋ ਤਰਾਸ ਤੇ ਮੋਹੇ ਬਚਾਇਓ, ਜਬ ਸਿਮਰੈ ਹਾਜ਼ਰ ਦਰਸਾਇਓ।
ਮੈਨੂੰ ਬੜੇ ਵੱਡੇ ਡਰ ਤੋਂ ਬਚਾਇਆ, ਬੜੇ ਵੱਡੇ ਭੈ ਤੋਂ, ਜਿਹੜੇ ਭਿਆਨਕ ਸ਼ੇਰ ਮੈਨੂੰ ਡਰਾਉਂਦੇ ਸੀ ਉਹਨਾਂ ਤੋਂ ਆਪ ਜੀ ਨੇ ਬਚਾਇਆ। ਮੈਂ ਜਦੋਂ ਵੀ ਤੁਹਾਨੂੰ ਯਾਦ ਕੀਤਾ ਉਹਨਾਂ ਤੋਂ ਡਰ ਕੇ, ਮਹਾਰਾਜ ਤੁਸੀਂ ਉਦੋਂ ਹੀ ਹਾਜ਼ਰ ਹੋ ਕੇ ਮੈਨੂੰ ਬਚਾਇਆ। ਉਦੋਂ ਹੀ ਹਾਜ਼ਰ ਹੋ ਕੇ ਆਪ ਜੀ ਨੇ ਮੇਰੀ ਰੱਖਿਆ ਕੀਤੀ ਹੈ।
ਨਿਤ ਰਾਖੇ ਆਪਣੇ ਮਹਿਮਾਨੇ,
ਮਹਾਰਾਜ ਆਪ ਜੀ ਨੇ ਸਦਾ ਹੀ ਆਪ ਜੀ ਮੇਰੀ ਰੱਖਿਆ ਕਰਦੇ ਰਹੇ ਹੋ, ਮੈਂ ਤੁਹਾਨੂੰ ਨਿਤ ਆਪਣਾ ਰਖਵਾਲਾ ਜਾਣਦਾ ਹਾਂ।
ਤ੍ਰਾਸ ਕਸ਼ਟ ਮੇਰੋ ਸਭ ਹਨ,
ਤੁਸੀਂ ਮੇਰੇ ਤ੍ਰਾਸ ਮੇਰੇ ਡਰ ਨੂੰ ਕਸ਼ਟ ਨੂੰ ਨਿਵਿਰਤ ਕੀਤਾ ਹੈ।
ਕਹੇ ਆਪ ਕੇ ਹੋਇਨ ਸਾਰਾ, ਸ਼੍ਰੀ ਗੁਰੂ ਰਹੇ ਮੋਰ ਰਖਵਾਰਾ।
ਸਤਿਗੁਰੂ ਜੀ ਮੈਂ ਸਦਾ ਤੁਹਾਡੇ ਅਨੁਸਾਰ ਹੋ ਕੇ ਚੱਲਾਂਗਾ, ਜਿਵੇਂ ਕਹੋਗੇ ਉਸੇ ਤਰ੍ਹਾਂ ਕਰਾਂਗਾ। ਪਰ ਮਹਾਰਾਜ ਤੁਸੀਂ ਮੇਰੀ ਸਦਾ ਰੱਖਿਆ ਜ਼ਰੂਰ ਕਰਿਆ ਜੇ, ਮੇਰੀ ਸਦਾ ਰੱਖਿਆ ਕਰਦੇ ਰਿਹਾ ਜੇ, ਮੈਂ ਸਦਾ ਤੁਹਾਡੇ ਕਹੇ ਅਨੁਸਾਰ ਚੱਲਾਂਗਾ।
ਸ਼੍ਰੀ ਹਰਗੋਬਿੰਦ ਕਹਿ ਸੁਨ ਸ਼ਾਉ, ਸ਼ਰਧਾ ਧਰੈ ਜੇ ਗੁਰ ਕਰ ਮਾਉ।
ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਬਾਦਸ਼ਾਹ ਸੁਣ, ਜਿਹੜੇ ਗੁਰੂ ਘਰ ਤੇ ਸ਼ਰਧਾ ਧਾਰਦੇ ਨੇ, ਜਿਹੜੇ ਗੁਰੂ ਘਰ ਦੇ ਉੱਤੇ ਸ਼ਰਧਾ ਰੱਖਦੇ ਹਨ,
ਦਿਨ ਕੋ ਸਦਾ ਸਹਾਇਕ ਹੈ, ਲਾਜ ਆਪਣੀ ਕੋ ਨਿਰਮੈ।
ਅਸੀਂ ਉਹਨਾਂ ਦੇ ਸਦਾ ਹੀ ਸਹਾਇਕ ਹਾਂ, ਉਹਨਾਂ ਦੀ ਸਦਾ ਸਹਾਇਤਾ ਕਰਦੇ ਹਾਂ, ਔਰ ਅਸੀਂ ਆਪਣੇ ਸ਼ਰਨ ਵਿੱਚ ਆਇਆਂ ਦੀ ਲਾਜ ਰੱਖਦੇ ਹਾਂ, ਲਾਜ ਨਿਭਾਉਂਦੇ ਹਾਂ।
ਜਾਣੈ ਪਰਿਓ ਆਸਰੋ ਆਏ, ਜੁਗ ਲੋਕਨ ਮੈਂ ਬਣੈ ਸਾਏ।
ਸਾਡੀ ਸ਼ਰਨ ਵਿੱਚ ਆਉਂਦਾ ਅਸੀਂ ਵੇਖਦੇ ਹਾਂ ਕਿ ਇਹਨੇ ਸਾਡਾ ਆਸਰਾ ਗ੍ਰਹਿਣ ਕੀਤਾ, ਤੇ ਜਿਹੜਾ ਸਾਡਾ ਆਸਰਾ ਗ੍ਰਹਿਣ ਕਰਦਾ ਬਾਦਸ਼ਾਹ, ਅਸੀਂ ਦੋਹਾਂ ਲੋਕਾਂ ਵਿੱਚ ਉਹਦੀ ਸਹਾਇਤਾ ਕਰਦੇ ਹਾਂ। ਇਸ ਲੋਕ ਵਿੱਚ ਹੀ ਨਹੀਂ, ਪਰਲੋਕ ਵਿੱਚ ਵੀ ਅਸੀਂ ਉਹਨਾਂ ਦੀ ਸਹਾਇਤਾ ਕਰਦੇ ਹਾਂ।
ਸ਼੍ਰੀ ਨਾਨਕ ਅਰ ਬਾਬਰ ਸ਼ਾਉ, ਪ੍ਰਥਮ ਮੇਲ ਪਾਪ ਸਮਾਉ।
ਗੁਰੂ ਨਾਨਕ ਸਾਹਿਬ ਨਾਲ ਤੇਰੇ ਵਡੇਰੇ ਬਾਦਸ਼ਾਹ ਬਾਬਰ ਦਾ ਸਭ ਤੋਂ ਪਹਿਲਾਂ ਮੇਲ ਹੋਇਆ।
ਤਬ ਤੇ ਸਿਦਕ ਧਰਤ ਤੁਮ ਰਹੇ, ਕਰੇ ਪ੍ਰਸੰਨ ਭਲੇ ਬਰ ਲਏ।
ਬਾਬਰ ਬਾਦਸ਼ਾਹ ਤੋਂ ਬਾਅਦ ਜਿਹੜੇ ਰਾਜੇ ਬਾਦਸ਼ਾਹ ਤਖ਼ਤ ਤੇ ਰਹੇ ਨੇ, ਸਭ ਗੁਰੂ ਘਰ ਨਾਲ ਮੇਲ ਮਿਲਾਪ ਰੱਖਦੇ ਰਹੇ ਨੇ, ਸਾਰਿਆਂ ਦਾ ਗੁਰੂ ਘਰ ਨਾਲ ਬੜਾ ਆਪਸੀ ਪ੍ਰੇਮ ਭਾਵ ਰਿਹਾ ਹੈ।
ਅਮਰੀ ਤੁਮਰੀ ਸੰਦ ਸਦੀਵਾ, ਗੁਰ ਸਹਾਇਕ ਸਿੱਖ ਨਥੀਵਾ।
ਸਾਡੀ ਤੇਰੀ ਸਦਾ ਸੰਧੀ ਹੈ ਬਾਦਸ਼ਾਹ, ਗੁਰੂ ਹਮੇਸ਼ਾ ਆਪਣੇ ਸਿੱਖਾਂ ਦੀ ਸਹਾਇਤਾ ਕਰਦਾ, ਗੁਰੂ ਹਮੇਸ਼ਾ ਆਪਣੇ ਸਿੱਖਾਂ ਦੀ ਰਖਵਾਲੀ ਕਰਦਾ ਹੈ।
ਇਮ ਕੈ ਸੁਨ ਕੈ ਸੀਸ ਨਿਵਾਯੋ, ਉਠਿਓ ਸ਼ਾਹ ਨਿਜ ਸਦਨ ਸਿਧਾਯੋ।
ਸਤਿਗੁਰਾਂ ਨਾਲ ਬਾਦਸ਼ਾਹ ਜਹਾਂਗੀਰ ਨੇ ਬਚਨ ਕਹੇ ਸੁਣੇ ਨੇ, ਔਰ ਬੜੇ ਅਦਬ ਨਾਲ ਸਤਿਗੁਰਾਂ ਦੇ ਚਰਨਾਂ ਚ ਸੀਸ ਦਵਾ ਕੇ ਬਾਦਸ਼ਾਹ ਜਹਾਂਗੀਰ ਆਪਣੇ ਘਰ ਨੂੰ ਵਾਪਸ ਚਲਾ ਗਿਆ।
ਸਤਿਗੁਰ ਥਿਰੇ ਆਪਣੇ ਡੇਰੇ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਡੇਰੇ ਤੇ ਆਸਣ ਤੇ ਥਿਰੇ ਟਿਕੇ ਹਨ।
ਚੜ ਤੁਰੰਗ ਪਰ ਗਮਨੇ ਸੈਲ, ਤਟ ਤਟ ਜਮਨਾ ਕੇ ਚੱਲ ਗੈਲ।
ਦੁਪਹਿਰ ਦੇ ਸਮੇਂ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਰਦਾਈ ਪਾਣੀ ਛਕਿਆ, ਔਰ ਛਕ ਕੇ ਗਰੀਬ ਨਵਾਜ ਪਾਤਸ਼ਾਹ ਜਲ ਪਾਣੀ ਘੋੜੇ ਤੇ ਸਵਾਰ ਹੋ ਕੇ ਜਮਨਾ ਦੇ ਸੈਰ ਕਰਨ ਵਾਸਤੇ ਚੱਲ ਪਏ। ਜਮਨਾ ਦੇ ਕੰਢੇ ਕੰਢੇ ਮਹਾਰਾਜ ਜੀ ਸੈਰ ਕਰਦੇ ਜਾ ਰਹੇ ਨੇ।
ਸਨੇ ਹਿਰਤ ਜਲ ਜਾਤੇ,
ਸਨੇ ਸਨੇ ਸਹਿਜੇ ਸਹਿਜੇ ਜਮਨਾ ਦੇ ਕੰਢੇ ਜਾ ਰਹੇ ਨੇ, ਔਰ ਜਮਨਾ ਵਿੱਚ ਨਿਰਮਲ ਜਲ ਚੱਲਦਾ ਹੋਇਆ ਵੇਖ ਰਹੇ, ਸ਼ਾਮ ਰੰਗ ਦਾ ਜਲ ਚੱਲਦਾ ਵੇਖਦੇ ਨੇ।
ਤੀਰ ਹਰਤ ਤਾ ਸੁੰਦਰ ਭਾਂਤ,
ਜਮਨਾ ਦੇ ਕੰਢੇ ਤੇ ਬੜੀ ਸੋਹਣੀ ਹਰਿਆਵਲ ਹੈ, ਦੂਰ ਦੂਰ ਤੱਕ ਹਰਾ ਰੰਗ ਨਜ਼ਰ ਆਉਂਦਾ ਹੈ।
ਦੂਰ ਜਾਏ ਕਰ ਉਤਰ ਤੁਰੰਗ,
ਸਤਿਗੁਰੂ ਜੀ ਕਾਫੀ ਜਮਨਾ ਦੇ ਕਿਨਾਰੇ ਤੇ ਚਲਦਿਆਂ ਚਲਦਿਆਂ ਘੋੜੇ ਤੇ ਸਵਾਰ ਹੋ ਕੇ ਦੂਰ ਚਲੇ ਗਏ, ਨਾਲ ਸਤਿਗੁਰਾਂ ਦੇ ਸਿੱਖ ਸੇਵਕ ਸਨ। ਕਾਫੀ ਦੂਰੀ ਤੇ ਜਾ ਕੇ ਸਤਿਗੁਰੂ ਜੀ ਘੋੜੇ ਤੋਂ ਉਤਰੇ ਨੇ, ਔਰ ਜਮਨਾ ਦਾ ਰਮਣੀਕ ਆਨੰਦ ਵੇਖਣ ਲੱਗੇ ਹਨ।
ਸਿਰੇ ਤਾਂ ਕੇਤਕ ਨਰਸੰਗ,
ਸਤਿਗੁਰੂ ਜੀ ਜਮਨਾ ਦੇ ਕੰਢੇ ਤੇ ਬੈਠ ਗਏ ਨੇ, ਤੇ ਜਮਨਾ ਦੇ ਕੰਢੇ ਦਾ ਆਨੰਦ ਮਾਣਨ ਲਈ ਬੈਠੇ ਬਹੁਤ ਸਾਰੇ ਸਿੱਖ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਉਤਰੇ ਹੋਏ ਨੇ।
ਨੰਦਾ ਸੰਘੇੜਾ ਤਿਸ ਠੌਰ,
ਭਾਈ ਨੰਦਾ ਜੀ ਭਾਈ ਸੰਘੇੜਾ ਜੀ ਇਹ ਗੁਰਸਿੱਖਾਂ ਦੇ ਨਾਂ ਹਨ।
ਜੇਠਾ ਅਮੀਆ ਹੇਰਤ ਔਰ,
ਭਾਈ ਜੇਠਾ ਜੀ ਭਾਈ ਅਮੀਆ ਜੀ ਇਹ ਹੇਹਰ ਗੋਤਰ ਦੇ ਧਾਰਨੀ ਸਨ, ਇਹ ਵੀ ਆਏ ਬੈਠੇ ਨੇ।
ਨਿੰਜਰ ਹੁਤੋ ਰੰਧਾਵਾ ਸੋਈ, ਅਰ ਕਿਰਪਾਲ ਜੱਲੂ ਕੇ ਜੋਏ।
ਭਾਈ ਕਿਰਪਾਲ ਜੀ ਨਿੱਜਰ ਗੋਤਰ ਦੇ ਧਾਰਨੀ ਰੰਧਾਵਾ ਸਿੱਖ ਸੀ ਇੱਕ ਸਤਿਗੁਰਾਂ ਦਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਬੈਠੇ ਹਨ।
ਅਰ ਕਿਰਪਾਲ ਜਲੂ ਕੋ ਜੋਏ ਸਿੱਖ ਲੰਗਾ ਪਿਰਾਣਾ ਤੀਰ।
ਭਾਈ ਲੰਗਾ ਜੀ, ਭਾਈ ਸਾਹਿਬ, ਭਾਈ ਪਿਰਾਣਾ ਜੀ, ਇਹ ਮਹਾਰਾਜ ਜੀ ਦੇ ਬਹੁਤ ਹੀ ਨਿਕਟਵਰਤੀ ਸਿੱਖ ਸੀ। ਇਹ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਹਨ।
ਸੋਚ ਸ਼ਨਾਨੇ ਸਰਵ ਸਰੀਰ।
ਸਤਿਗੁਰਾਂ ਨੇ ਸਿੱਖਾਂ ਦੇ ਸਮੇਤ ਜਮਨਾ ਦੇ ਨਿਰਮਲ ਜਲ ਚ ਇਸ਼ਨਾਨ ਕੀਤਾ ਹੈ। ਬੜਾ ਸੋਹਣਾ ਦੁਪਹਿਰ ਦਾ ਸਮਾਂ ਕੱਟਿਆ, ਸ਼ਾਮ ਦਾ ਸਮਾਂ ਸੀ ਤੇ ਨਿਰਮਲ ਜਲ ਸੀ ਜਮਨਾ ਦਾ। ਤੋ ਜਮਨਾ ਦੇ ਜਲ ਵਿਚ ਮਹਾਰਾਜ ਜੀ ਨੇ ਇਸ਼ਨਾਨ ਕੀਤਾ, ਸਿੱਖਾਂ ਵੀ ਇਸ਼ਨਾਨ ਪਾਨ ਕੀਤਾ ਹੈ।
ਤੇਰੇ ਤੀਰ ਪਰ ਭਿਖੇ ਪਰਵਾਓ।
ਮਹਾਰਾਜ ਜੀ ਇਸ਼ਨਾਨ ਕਰਕੇ ਜਮਨਾ ਦੇ ਕੰਢੇ ਤੇ ਬੈਠ ਗਏ ਨੇ ਔਰ ਜਮਨਾ ਦਾ ਵਗਦਾ ਜਲ ਵੇਖਦੇ ਹਨ।
ਸ਼ਿਆਮਲ ਰੰਗ ਤਰੰਗਨ ਤਾਓ।
ਸ਼ਿਆਮ ਰੰਗ ਦਾ ਪਾਣੀ ਹੈ ਕਿਉਂਕਿ ਜਮਨਾ ਦਾ ਪਾਣੀ ਸ਼ਿਆਮ ਵਰਣ ਦਾ ਹੈ, ਥੋੜਾ ਜਿਹਾ ਕਾਲੇ ਰੰਗ ਦਾ ਨਜ਼ਰ ਆਉਂਦਾ ਹੈ। ਤੋ ਸ਼ਿਆਮਲ ਵਰਨੀ ਜਮਨਾ ਰੰਗ ਤਰੰਗਾਂ ਦੇ ਸਹਿਤ ਵਗ ਰਹੀ ਹੈ।
ਗੁਰ ਕੋ ਬੂਜਨ ਕੀਨ ਪਿਰਾਣੇ, ਮਜਨੂ ਕੌਣ ਪਇਓ ਸਭ ਜਾਣੇ।
ਭਾਈ ਪ੍ਰਾਣਾ ਜੀ ਸਤਿਗੁਰਾਂ ਦੇ ਕੋਲ ਬੈਠੇ ਪੁੱਛਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਆਪਾਂ ਰਹਿੰਦੇ ਉਹਨੂੰ ਮਜਨੂੰ ਦਾ ਟਿੱਲਾ ਕਹਿੰਦੇ ਨੇ, ਉਦਾਂ ਵੀ ਮਜਨੂੰ ਦਾ ਨਾਮ ਬੜਾ ਪ੍ਰਸਿੱਧ ਹੈ, ਤੇ ਮਹਾਰਾਜ ਜੀ ਇਹ ਮਜਨੂੰ ਕੌਣ ਹੋਇਆ ਭਲਾ? ਆਪ ਜੀ ਕਿਰਪਾ ਕਰਕੇ ਦੱਸੋ ਕਿ ਮਹਾਰਾਜ ਜੀ ਇਹ ਮਜਨੂੰ ਕੌਣ ਸੀ?
ਸੁਣ ਕਰ ਸ਼੍ਰੀ ਸਤ ਗੁਰੂ ਬਤਾਵਾ, ਭਇਓ ਪ੍ਰਥਮ ਚਿਰਕਾਲ ਬਿਤਾਵਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਪ੍ਰਾਣਾ ਜੀ ਸੁਣੋ, ਬਹੁਤ ਲੰਮੇ ਸਮੇਂ ਦੀ ਗੱਲ ਹੈ, ਹੁਣ ਦੀ ਨਹੀਂ, ਅੱਜ ਤੋਂ ਕਈ ਸੌ ਸਾਲ ਪਹਿਲਾਂ ਦਾ ਸਮੇਂ ਦਾ ਬਚਨ ਹੈ।
ਲੀਲਾ ਹੁਤੀ ਸ਼ਾ ਕੀ ਤਨੀਆ।
ਬਹੁਤ ਲੰਮਾ ਸਮਾਂ ਬੀਤ ਚੁੱਕਾ ਹੈ ਤੇ ਉਸ ਸਮੇਂ ਇੱਕ ਸ਼ਾਹ ਦੀ ਬਾਦਸ਼ਾਹ ਦੀ ਲੜਕੀ ਸੀ, ਉਹਦਾ ਨਾਂ ਸੀ ਲੈਲਾ।
ਰੂਪਵਤੀ ਅੱਛੇ ਤਿੰਨ ਸੁਣੀਆ।
ਉਹ ਬੜੀ ਰੂਪਵਤੀ ਸੁਣੀ ਆ, ਬਹੁਤ ਜ਼ਿਆਦਾ ਸੁੰਦਰ ਸਰੂਪ ਸੀ।
ਹੀਰਤ ਚਿਤ ਕੋ ਪ੍ਰੇਮ ਲਗਾਵਾ।
ਮਜਨੂੰ ਨੇ ਕਿਤੇ ਲੈਲਾ ਦਾ ਸਰੂਪ ਵੇਖ ਲਿਆ ਤੇ ਉਹਦਾ ਸਰੂਪ ਵੇਖ ਕੇ ਜਿਹੜਾ ਮਜਨੂੰ ਸੀ ਉਹ ਉਸ ਵਕਤ ਬਹੁਤ ਜ਼ਿਆਦਾ ਮੋਹਿਤ ਹੋਇਆ, ਉਹਦੇ ਮਨ ਦੇ ਵਿੱਚ ਉਹਦੇ ਸਰੂਪ ਪ੍ਰਤੀ ਪ੍ਰੇਮ ਲੱਗ ਗਿਆ।
ਅਪਰਨਾ ਸੁਧ ਤਨ ਮਾਂ ਟਿਕਾਵਾ।
ਹੋਰ ਉਹਨੂੰ ਕੋਈ ਸੁਧ ਨਹੀਂ ਰਹੀ, ਬਸ ਉਸ ਲੈਲਾ ਦੇ ਪ੍ਰੇਮ ਦੇ ਵਿੱਚ ਹੀ ਉਹ ਜੁੜ ਗਿਆ, ਉਹਦੇ ਪ੍ਰੇਮ ਦੇ ਵਿੱਚ ਹੀ ਉਹਨੇ ਆਪਣਾ ਮਨ ਟਿਕਾ ਲਿਆ।
ਲੈਲਾ ਲਾਪੁਰ ਬਿਖੇ ਚਿਤਾਰਤ, ਰਾਤ ਦਿਵਸ ਰਸ ਬੀਤੀ ਧਾਰਤ।
ਲੈਲਾ ਸੀ ਉਹ ਲਾਹੌਰ ਦੇ ਵਿੱਚ ਰਹਿੰਦੇ ਸੀ ਤੇ ਮਜਨੂੰ ਨੂੰ ਲੈਲਾ ਨੇ ਲਾਹੌਰ ਦੇ ਵਿੱਚ ਵੇਖਿਆ, ਦੋਹਾਂ ਦੇ ਵਿੱਚ ਆਪਸੀ ਪ੍ਰੀਤ ਪੈ ਗਈ, ਇਹ ਸੱਚੀ ਪ੍ਰੀਤ ਦੇ ਧਾਰਨੀ ਸਨ। ਰਾਤ ਦਿਨ ਇੱਕੋ ਰਸ ਦੇ ਵਿੱਚ ਇਹਨਾਂ ਦੀ ਬਿਰਤੀ ਲੱਗੀ ਰਹਿੰਦੀ ਹੈ।
ਇੱਕ ਦਿਨ ਚੜਿਓ ਸੰਡ ਨੀ ਮਿਲਿਓ, ਹੋਏ ਤਿਆਰ ਦਿੱਲੀਪੁਰ ਚਲਿਓ।
ਕਹਿੰਦੇ ਲੈਲਾ ਜਿਹੜੀ ਸੀ ਉਹ ਇੱਧਰ ਕਿਤੇ ਦਿੱਲੀ ਵੱਲ ਵਿਆਹੀ ਗਈ ਤੇ ਉਸ ਵਕਤ ਕਹਿੰਦੇ ਕਿਤੇ ਇੱਕ ਵਿਅਕਤੀ ਉਹ ਸੰਡਨੀ ਤੇ ਸਵਾਰ ਹੋ ਕੇ ਚੱਲ ਰਿਹਾ ਸੀ, ਜਾ ਰਿਹਾ ਸੀ।
ਤਿਸ ਕੋ ਲਾਗੇ ਉਹ ਦੇਨ ਸੰਦੇਸ਼ਾ, ਕਹਿਤ ਕਹਿਤ ਇਹ ਪੰਥ ਅਸ਼ੇਸ਼ਾ।
ਮਜਨੂੰ ਸੀ ਉਹ ਆਪਣਾ ਸੁਨੇਹਾ ਦੇਣ ਲੱਗਾ ਵੀ ਤੂੰ ਦਿੱਲੀ ਚੱਲਿਆ, ਲਾਹੌਰ ਤੋਂ ਸੁਨੇਹਾ ਦੇਣ ਲੱਗਾ ਕਿ ਤੂੰ ਦਿੱਲੀ ਚੱਲਿਆ ਤੇ ਦਿੱਲੀ ਜਾ ਕੇ ਲੈਲਾ ਨੂੰ ਮੇਰਾ ਸੰਦੇਸ਼ਾ ਦੇਈ, ਮੇਰਾ ਸੁਨੇਹਾ ਦੇਈ। ਉਹ ਸੁਨੇਹਾ ਦਿੰਦਾ ਦਿੰਦਾ ਨਾਲ ਨਾਲ ਲੈਲਾ ਦੀ ਗੱਲ ਕਰੀ ਜਾਵੇ, ਸੁਨੇਹਾ ਦਿੰਦਾ ਦਿੰਦਾ ਨਾਲ ਨਾਲ ਟੁਰਦਾ ਚਲਾ ਗਿਆ।
ਸੰਗ ਸਾਂਢਣੀ ਕੋ ਚਲ ਆਇਓ, ਸੁਧ ਮਿਨ ਧਰੇ ਬੇਗ ਅਸਤਾਇਓ।
ਕਿੱਥੇ ਲਾਹੌਰ ਤੇ ਕਿੱਥੇ ਦਿੱਲੀ, ਨਾਲ ਜਿਉਂ ਟੁਰਿਆ ਸੁਨੇਹਾ ਦਿੰਦਾ ਦਿੰਦਾ ਦਿੱਲੀ ਆ ਪਹੁੰਚਿਆ। ਉਹਨੂੰ ਇਹ ਵੀ ਖਬਰ ਨਾ ਰਹੀ ਕਿ ਮੈਂ ਕਿੰਨਾ ਪੈਂਡਾ ਤੈਅ ਕਰਕੇ ਆ ਗਿਆ। ਸੁਨੇਹਾ ਦਿੰਦਾ ਦਿੰਦਾ ਨਾਲ ਚਲਦਾ ਚਲਦਾ ਬੜੀ ਤੇਜ਼ੀ ਨਾਲ ਉਹ ਦਿੱਲੀ ਇੱਥੇ ਆ ਪਹੁੰਚਿਆ।
ਵਿਖੇ ਆਨ ਕਰ ਹੇਰੀ, ਲੈਲਾ ਮਿਲੀ ਜਬੈ ਇੱਕ ਬੇਰੇ।
ਇੱਥੇ ਆ ਕੇ ਦਿੱਲੀ ਉਹਨੇ ਲੈਲਾ ਨੂੰ ਮਿਲਣਾ ਕੀਤਾ, ਲੈਲਾ ਦਾ ਸਰੂਪ ਆ ਕੇ ਉਹਨੇ ਦਿੱਲੀ ਵੇਖਿਆ।
ਸਮਝ ਨੂੰ ਸਾਤ ਬਖਾਨਾ, ਅਬ ਤੂੰ ਖਰੋ ਰੋਏ ਸਥਾਨਾ।
ਉਸ ਵੇਲੇ ਮਜਨੂੰ ਨੂੰ ਲੈਲਾ ਬੋਲੀ ਜਦੋਂ ਮਿਲਿਆ ਨਾ ਤੇ ਲੈਲਾ ਕਹਿਣ ਲੱਗੀ ਮਜਨੂੰ ਨੂੰ ਵੀ ਤੂੰ ਇਸੇ ਜਗ੍ਹਾ ਤੇ ਖਲੋਵੀ ਤੇ ਮੈਂ ਫੇਰ ਤੇਰੇ ਕੋਲ ਆਵਾਂਗੀ, ਫੇਰ ਤੈਨੂੰ ਆ ਕੇ ਮਿਲਾਂਗੀ, ਇਸੇ ਜਗ੍ਹਾ ਤੇ ਖਲੋਤਾ ਰਹੀ।
ਮਿਲੋ ਆਏ ਕਰ ਮੈਂ ਪੁਨ ਤੋਹੀ, رہے اڈی کتے تھل موے
اسے جگہ تے کھلوتا رہی میں تینو دوبارہ اسے جگہ تے آ کے ملاں گی تو ایتھے کھلو کے میری اڈیک کریں
ایم کہ گئی کھرو اے رہو لیلہ کو سمرت چت چیو
مجنو اتھے کھلوتا رہا لیلہ کہہ کے چلی گئی تے لیلہ جو کہہ کے گئی مڑ کے کئی دن بیت گئے واپس نہیں آئی تے مجنو اسے کو جگہ تے کھلوتا ہو دی اڈیک کرن لگا
آنڈے کے تک سمت بیتے
دن آن دے ویچ کہیں دے دن آن دے بجائے مہینے بیت گئے سال بیت گئے کئی پر لیلہ واپس نہیں آئی مجنو اتھے ہی کھلوتا کئی سال ہو دی اڈیک کردہ رہا
نہیں دے کی سدھ کب لیتے
انو اپنے سریر دی کوئی سدھ ہی نہیں سی ہو جے پریم دے راس بچ پجا ہویا سی
ساشت سم ششکیو تن سارو
لکڑ دے سمان مجنو دا سریر سوک گیا سڑ گیا سارا سریر لکڑ دے سمان سوک گیا
نی لیلا کبر دے چتارو
پر لیلا دے مانچ خیال ہی نہیں آیا بھی میں جا کے مڑ کے مجنو نو ملنا سی کہہ دے مجنو اتھے کھلوتا اڈیکی جاوے پر لیلہ نہیں آئی کئی سال بیت گئے
پریم شکت تے پران نہ گئے اد اکاکی رتا من لے
کہہ دے پریم دی شکتی کر کے مجنو دے پران نہیں نکلے نہیں تا انہیں لمحے سمیں تا کوئی جوندہ نہیں رہی دا پر پریم سیو دے اندر پریم دی شکتی کر کے جوندہ رہا اور سہجے سہجے او دے من دی اکاگرتا بن گئی من بہت زیادہ اکاگر ہو گیا
شوشک کھنڈ سو لگ کر ٹھانڈو لیلا پریم پیو دڑ گادو
ایک سکا لکڑ دا تنا سی لکڑ دا ایک تنا سی کھنڈ سی درخت دا او دے نال کھلو کے اے تپ کر رہا سی او دے نال کھلوتا اڈیک کر رہا سی
ایک باڈی تیس تھل چلے آئیو جانے اوکات کتھار چلائے
انہیں نو ایک باڑی ترخان وہ لکڑا کٹن واسطے اتھے آ پہنچے تے جڑا وہ تنا سی جیدے نال مجنو کھلوتا ہویا کئی سالہ تو اڈیک کر رہا سی لیلہ دی پریم راس وچ پہ جا ہویا سی ان جدو باڑی آیا انہوں یہ نہیں پتا لگا بھی یہ دے وچ بندہ ہے یہ دے وچ کوئی ویکتی کھڑے ہے کیونکہ او دا سریر بھی لکڑ دے سوان ہی ہو چکا سی او جدو آیا انہیں آ کے جس ویلے لکڑ نو کٹن واسطے اپنا کواڑا چلایا
لگے او دے میں تب سدھ پائے کہو لیلا تو ہے اب آئے
جدو کواڑا او دے تن تے بجا نا تے مجنو دیاں پھر اکھاں کھلیاں سوجی آئی تے ویکھ کے کہندا لیلا تو آ گئی ہے کئی سالاں دا کھلوتا تے ہور کوئی سوجی نہیں سی اکو رنگ دے بے چونو نہیں پتا کہ کنہ سما بیت چکا ہے میں نو ڈیک دیا سوجی نہیں رہی کہیں دے جدو کوڑا بجا تے سریر دے سوجی آئی تے کہیں دے لیلہ تو آگئی ہے
پرتھم تراس پن تیسی جانا
وہ جڑا باڈی سی نا ترخان وہ پہلا تا بڑا ڈریا بھی میرے کڑ بندہ مر چلیا سی یہ ویکتی مر چلیا سی وہ بڑا ڈریا
مجنو ٹھانڈو ہے ستھانا
ویکھیا بھی یہ تا مجنو ہے مجلو اس جگہ تے کھلوتا ہے
دئی شاہ کو سد سن ڈریو
او جدوں شاہ دے کل چلا گیا سن کے بڑا ڈریا تے جڑا نگر دا شاہ سی او دے کل چلا گیا
لیلہ کو پیجن تب کریو
انہیں پھر لیلہ نو پیجیا مجنو دے کل بھی تیری اڈیک چوتھے سالان دا سما بریت گیا وہ کھڑا ہے تے توں جا کے انہوں مل کے آ
جائے درس جاو اپنو دینو
لیلہ گئی جا کے جدو مجنو انہوں ملی جا کے انہیں اپنا درشن دتا
پریم رنگ میں سگو پینو
اگے مجنو جڑا سی وہ پریم رنگ دے بچ سارا پجا ہویا سی
سب دشتے بریتی کٹھی کر کے لگے او پرمیشر سنگ بچر کے
مجنو دا جڑا پریم ہے ایس لیلہ نال نہیں رہا او دا پریم پہ چکا ہے اس پرمیشر نال جڑا سارے انو پیدا کردہ ہے او دے نال پریم پہ چکا سی سارے پاسیوں برتیاں روکیوں نے کاغر کر لیاں سان پرمیشر دے نال اکال پرخ دے نال او دا پریم پہ چکا سی
ساچی پریت ہم تم سیوں جوڑے تم سیوں جوڑ عبر سیوں توڑی لیلہ دشتے پریمی اکھارا ਪ੍ਰਭ ਸੋ ਲਗੀ ਬ੍ਰਿਤੀਕ ਸਾਰਾ।
ਈਸਾ ਨੇ ਲੈਲਾ ਵੱਲੋਂ ਆਪਣਾ ਪ੍ਰੇਮ ਉਖਾੜ ਲਿਆ ਕਿ ਇਹ ਲੈਲਾ ਮੇਰੇ ਅੰਦਰ ਦੀ ਰਮਜ ਨਹੀਂ ਜਾਣਦੀ, ਪਰ ਉਹ ਪਰਮੇਸ਼ਰ ਅਕਾਲ ਪੁਰਖ ਮੇਰੇ ਅੰਦਰ ਦੀ ਖੇਡ ਨੂੰ ਜਾਣਦਾ, ਉਹਦੇ ਨਾਲ ਆਪਣੀ ਪ੍ਰੀਤ ਪਾ ਲਈ, ਉਹਦੇ ਨਾਲ ਆਪਣਾ ਪਿਆਰ ਜੋੜ ਲਿਆ, ਔਰ ਇਸ ਪ੍ਰਕਾਰ ਨਾਲ ਇੱਕ ਮਹਾਨ ਸੰਤ ਹੋ ਨਿਬੜਿਆ ਮਜਨੂੰ।
ਭਇਓ ਸੰਤ ਪੂਰਨੀ ਸਥਾਨ, ਇਮ ਸਤ ਗੁਰ ਨੇ ਕੀਨ ਬਖਾਨ।
ਕਹਿੰਦੇ ਉਹ ਮਜਨੂੰ ਸੀ ਇਸ ਜਗ੍ਹਾ ਤੇ, ਇਸ ਜਗ੍ਹਾ ਤੇ ਉਹਨੇ ਡੇਰਾ ਕੀਤਾ ਹੋਇਆ ਸੀ, ਤਾਂ ਇਹਨੂੰ ਮਜਨੂੰ ਦਾ ਟਿੱਲਾ ਕਹਿੰਦੇ ਹਨ। ਸਤਿਗੁਰੂ ਜੀ ਇਤਿਹਾਸ ਦੱਸ ਰਹੇ ਨੇ ਉਸ ਜਗ੍ਹਾ ਦਾ, ਤਾਂ ਇਸ ਨੂੰ ਮਜਨੂੰ ਦਾ ਟਿੱਲਾ, ਮਜਨੂੰ ਦਾ ਥਾਂ ਕਹਿੰਦੇ ਹਨ।
ਕਰ ਸਿੱਕਨ ਲਖਿਓ ਪ੍ਰਸੰਗ, ਪੁਨ ਇਸ ਥਲ ਤੇ ਚੜੇ ਤੁਰੰਗ।
ਸਿੱਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦੱਸਿਆ ਹੋਇਆ ਇਹ ਸਾਰਾ ਪ੍ਰਸੰਗ ਸੁਣਿਆ ਹੈ, ਔਰ ਸੁਣ ਕੇ ਸਤਿਗੁਰਾਂ ਦੇ ਦੱਸੇ ਹੋਏ ਪ੍ਰਸੰਗ ਨੂੰ ਜਾਣ ਲਿਆ। ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਚੱਲ ਕੇ ਵਾਪਸ ਆਏ ਹਨ।
ਬਿਰਾਜੇ ਆਪਣੇ ਡੇਰੇ, ਖਾਨ ਪਾਨ ਨਿਸ ਕਰਿਓ ਬਸੇਰੇ।
ਸਤਿਗੁਰੂ ਜੀ ਚੱਲ ਕੇ ਆਪਣੇ ਡੇਰੇ ਆਏ ਨੇ, ਔਰ ਆ ਕੇ ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕ ਕੇ ਰਾਤ ਦੇ ਸਮੇਂ ਸਤਿਗੁਰਾਂ ਵਿਸ਼ਰਾਮ ਕੀਤਾ। ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੋਰ ਪਾਵਨ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ